ਸਰਸਾ ਨਦੀ ਦਾ ਕਿਨਾਰਾ। ਆਨੰਦਪੁਰ ਸਾਹਿਬ ਤੋਂ ਸਰਸਾ ਤੱਕ ਆਉਂਦਿਆਂ ਇਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਸਾਹਿਬ ਭਾਈ ਉਦੈ ਸਿੰਘ ਹੈ ਅਤੇ ਭਾਈ ਉਦੈ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸਪੁੱਤਰ ਹੈ। ਉਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਉਦੈ ਸਿੰਘ ਹੈ। ਉਹ ਕਿਵੇਂ ਸ਼ਹੀਦ ਹੋਏ? ਜਦੋਂ ਸਰਸਾ ਦੇ ਕਿਨਾਰੇ ਦੀਵਾਨ ਲੱਗੇ, ਦੁਸ਼ਮਣ ਧਾਈ ਕਰਕੇ ਬਾਬਾ ਅਜੀਤ ਸਿੰਘ ਨੂੰ ਘੇਰਨ ਲੱਗੇ ਅਤੇ ਭਾਈ ਮਨੀ ਸਿੰਘ ਦੇ ਪੁੱਤਰ ਨੇ ਸੀਨਾ ਡਾ ਦਿੱਤਾ, ਆਪ ਤਾਂ ਸ਼ਹੀਦ ਹੋ ਗਏ ਪਰ ਗੁਰੂ ਕੇ ਪੁੱਤਰ ਨੂੰ ਇੱਕ ਝਰੀਟ ਤੱਕ ਨਹੀਂ ਆਉਣ ਦਿੱਤੀ। ਇਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਮਨੀ ਸਿੰਘ ਦਾ ਸੱਕਾ ਪੁੱਤਰ ਹੈ। ਅਸੀਂ ਦੇਖਦੇ ਹਾਂ ਕਿ ਦੁਨੀ ਚੰਦ ਵਰਗੇ ਭੱਜ ਗਏ ਨੇ ਅਤੇ ਬਚਿੱਤਰ ਸਿੰਘ ਵਰਗੇ ਨਾਗਨੀ ਪਕੜ ਕੇ ਹਾਥੀ ਦਾ ਸਿਰ ਤਵੀਆਂ ਪੈ ਪਾੜਦੇ ਨੇ। ਇਹ ਬਚਿੱਤਰ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤਰ ਨੇ। ਉਸ ਤੋਂ ਅੱਗੇ ਚੱਲੋ, ਆਲਮਗੀਰ ਦੀ ਧਰਤੀ 'ਤੇ ਸੱਚੀ ਸਰਕਾਰ ਪਏ ਆਉਂਦੇ ਨੇ। ਭਾਈ ਨਗਾਈਆ ਜੀ ਆਏ ਨੇ, ਦੇਖ ਕੇ ਸੱਚੇ ਪਾਤਸ਼ਾਹ ਨੂੰ ਘੋੜਾ ਪੈ ਭੇਟ ਕਰਦੇ ਨੇ। ਇਹ ਭਾਈ ਨਗਾਈਆ ਜੀ ਭਾਈ ਮਨੀ ਸਿੰਘ ਦੇ ਸੱਕੇ ਭਰਾ ਨੇ। ਧਿਆਨ ਦਿਓ, ਲੱਖੀ ਛਾਵਣ ਯਾਰਾਂ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਪਿਆ ਕਰਦਾ। ਇਹ ਕੋਈ ਹੋਰ ਨਹੀਂ, ਇਹ ਭਾਈ ਮਨੀ ਸਿੰਘ ਦੇ ਸਹੁਰਾ ਨੇ, ਕਿਉਂਕਿ ਇਹਨਾਂ ਦੀ ਬੱਚੀ ਬੀਬੀ ਸੀਤੋ ਬਾਈ ਭਾਈ ਮਨੀ ਸਿੰਘ ਉਹਨਾਂ ਨਾਲ ਵਿਆਹੀ ਹੋਈ ਹੈ। ਅੱਜ ਇਸ ਘਰ ਦਾ ਕਿੰਨਾ ਕੁ ਪਿਆਰ ਹੈ ਗੁਰੂ ਘਰ ਨਾਲ। ਹਜ਼ੂਰ ਤੁਰ ਲੱਗੇ, ਭਾਈ ਦਿਆਲ ਦਾਸ, ਮਾਮਾ ਕਿਰਪਾਲ ਚੰਦ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਇਹਨਾਂ ਨੂੰ ਪਿੱਛੇ ਛੱਡਿਆ ਅਤੇ ਨਾਲ ਇਹ ਕਹਿ ਕੇ ਗਏ ਆ। ਕੁਝ ਵਿਦਵਾਨ ਕਹਿੰਦੇ ਆ ਢਾਕੇ ਤੋਂ ਕਿਹਾ, ਪਰ ਹਕੀਕਤ ਇਹ ਵੇ ਤੁਰਨ ਲੱਗਿਆਂ ਕਿਹਾ, ਉਸ ਅਕਾਲ ਨੇ ਪੁੱਤਰ ਦੀ ਦਾਤ ਦੇਣੀ ਹੈ ਅਤੇ ਮੇਰੇ ਪੁੱਤਰ ਦਾ ਨਾਮ ਗੋਬਿੰਦ ਦਾਸ ਰੱਖਿਓ। ਕਈ ਹੁਕਮਨਾਮਿਆਂ ਵਿੱਚ ਗੋਬਿੰਦ ਦਾਸ ਸ਼ਬਦ ਮਿਲਦਾ, ਪਰ ਪ੍ਰਚਲਿਤ ਇਹ ਹੋ ਚੁੱਕਾ ਹੈ ਕਿ ਮੇਰੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣਾ। ਤੁਰ ਲੱਗਿਆਂ ਕਿਹਾ, ਮੇਰੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣਾ। ਹਜ਼ੂਰ ਪਟਨਾ ਸਾਹਿਬ ਦੀ ਧਰਤੀ ਤੋਂ ਚੱਲ ਪਏ ਹਾਂ ਗੁਰੂ ਤੇਗ ਬਹਾਦਰ ਜੀ। ਇਹ ਪਰਿਵਾਰ ਉਸ ਦਿਨ ਦੀ ਇੰਤਜ਼ਾਰ ਪਿਆ ਕਰਦਾ ਹੈ ਜਦੋਂ ਗੁਰੂ ਕਲਗੀਧਰ ਜੀ ਨੇ ਅੱਜ ਪ੍ਰਗਟ ਹੋਣਾ। ਪੋਹ ਸੁਦੀ ਸਪਤਮੀ ਆਉਂਦੀ ਪਈ ਹੈ, 22 ਦਸੰਬਰ ਸੰਨ 1666 ਦਾ ਦਿਨ ਪਿਆ ਹੁੰਦਾ। ਹੁਣ ਕਵੀ ਜੀ ਨੇ ਆਗਮਨ ਤੋਂ ਪਹਿਲਾਂ ਮੇਰੇ ਗੁਰੂ ਕਾ ਮੰਗਲ ਕੀਤਾ ਹੈ ਕਿ ਖੇ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਕੌਣ ਹੋ? ਉਹ ਮੰਗਲ ਕਰਦਿਆਂ ਕਹਿ ਰਹੇ ਨੇ, ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਹੈ ਗੁਰੂ ਗੋਬਿੰਦ ਸਿੰਘ। ਇਹਦਾ ਅਰਥ, ਜਿਸ ਨੂੰ ਕਿਤੋਂ ਵੀ ਖੁਸ਼ੀ ਨਹੀਂ ਮਿਲਦੀ, ਗੁਰੂ ਗੋਬਿੰਦ ਸਿੰਘ ਦੇ ਚਰਨ ਪਕੜੋ, ਉਹ ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਦਿੰਦੇ ਨੇ। ਗੁਰੂ ਗੋਬਿੰਦ ਸਿੰਘ ਉਤਸ਼ਾਹ ਦੇ ਮਹਾਨ ਉਤਸ਼ਾਹ ਨੇ, ਉਹਨਾਂ ਕੋਲ ਕੇਵਲ ਖੇੜੇ ਤੇ ਖੁਸ਼ੀਆਂ ਹਨ।
ਸਭ ਤੇਜਨ ਕੇ ਅਤ ਤੇਜਿਤ ਬੇ, ਸਭ ਊਜਨ ਊਜ ਗੁਰੂ ਰਨ ਗਾਹੂ।
ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਉਹ ਤੇਜ ਵਿੱਚੋਂ ਮਹਾਨ ਤੇਜ ਨੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਿਤਨੇ ਮਰਜ਼ੀ ਬਹੁ ਬਲੀ ਆ ਜਾਣ, ਤਾਕਤਾਂ ਵਿੱਚੋਂ ਸਭ ਤੋਂ ਵੱਡੀ ਤਾਕਤ ਦੇ ਮਾਲਕ ਹਨ।
ਆਦਿ ਮੇਰੇ ਜਾਤ ਟਿਕਾਵਨ ਕੋ ਬਿਗਸਾਵਨ ਸੰਤਨ ਕੋ ਰਿਪਦਾਹੂ।
ਕਹਿਣ ਲੱਗੇ ਉਹ ਆਏ ਨੇ ਧਰਮ ਦੀ ਮਰਿਆਦਾ ਨੂੰ ਟਿਕਾਉਣ ਲਈ, ਉਹ ਆਏ ਨੇ ਰੱਬ ਦੇ ਸੰਤ ਜਨਾਂ ਨੂੰ ਉਭਾਰਨ ਦੇ ਲਈ, ਉਹ ਆਏ ਨੇ ਜ਼ੁਲਮ ਦੀਆਂ ਜੜ੍ਹਾਂ ਨੂੰ ਅਖੇੜਨ ਦੇ ਲਈ।
ਤੁਰ ਕਾਰਨ ਤੁਰ ਜਰ ਨਾਸਨ ਕੋ ਅਵਤਾਰ ਉਦਾਰ ਲਿਓ ਜਗ ਮਾਹੂ।
ਕਹਿੰਦੇ ਨੇ ਜ਼ਾਲਮ ਜਿਹੜੇ ਕਈ ਸਦੀਆਂ ਤੋਂ ਜ਼ੁਲਮ ਪੈ ਕਰਦੇ ਨੇ, ਉਹਨਾਂ ਦੀਆਂ ਜੜ੍ਹਾਂ ਨੂੰ ਖਿਲਾਉਣ ਵਾਲੇ ਆਏ ਨੇ ਗੁਰੂ ਗੋਬਿੰਦ ਸਿੰਘ ਜੀ। ਉਹ ਆਉਂਦੇ ਪਏ ਨੇ ਜਿਹੜੇ ਤੇਜ ਦੇ ਮਹਾਂ ਤੇਜ ਨੇ, ਓਜ ਦੇ ਮਹਾਂ ਓਜ ਨੇ, ਮੰਗਲ ਦੇ ਮਹਾਂ ਮੰਗਲ ਨੇ, ਉਤਸ਼ਾਹ ਦੇ ਮਹਾਂ ਉਤਸ਼ਾਹ ਨੇ, ਅਤੇ ਜਿਹੜੇ ਹੰਕਾਰੀਆਂ ਦੀਆਂ ਗਰਦਨਾਂ ਨੂੰ ਮਰੋੜਨ ਵਾਲੇ ਨੇ, ਦੁਸ਼ਟਾਂ ਨੂੰ ਖਪਾਉਣ ਵਾਲੇ ਨੇ, ਉਹ ਗੁਰੂ ਕਲਗੀਧਰ ਜੀ ਦੀ ਆਮਦ ਭੀਖ ਹੁੰਦੀ ਹੈ। ਅਤੇ ਕਵੀ ਜੀ ਕਹਿੰਦੇ ਨੇ, ਆਓ ਉਸ ਗੁਰੂ ਦੇ ਆਉਣ ਤੋਂ ਪਹਿਲਾਂ ਉਹਦੀ ਸਿਫਤ ਜ਼ਰੂਰ ਕਰੀਏ।
ਸਰਦੂਲ ਕਤੂਲ ਭੂਲ ਪਏ, ਪ੍ਰਤਕੂਲ ਨਦੀ ਗਿਰ ਰਾਜਨ ਕੋ।
ਗੁਰੂ ਗੋਬਿੰਦ ਸਿੰਘ ਉਸ ਸ਼ੇਰ ਦੀ ਤਰ੍ਹਾਂ ਨੇ ਜਿਹੜਾ ਨਦੀ ਦੇ ਵਿੱਚ ਚੱਲਦਾ, ਪਰ ਇਹ ਨਹੀਂ ਕਿ ਜਿੱਧਰ ਪਾਣੀ ਦਾ ਪ੍ਰਵਾਹ ਹੋਵੇ ਅਤੇ ਸ਼ੇਰ ਉੱਧਰ ਨੂੰ ਚੱਲਿਆ ਜਾਏ। ਆਪ ਨੂੰ ਪਤਾ ਹੈ ਕਿ ਜਦੋਂ ਸ਼ੇਰ ਕਿਸੇ ਨਦੀ ਵਿੱਚ ਚੱਲਦਾ, ਉਹ ਹਮੇਸ਼ਾ ਪਾਣੀ ਤੋਂ ਉਲਟ ਚੱਲਦਾ। ਜਿੱਧਰ ਪਾਣੀ ਵਹਿੰਦਾ ਉੱਧਰ ਮੂੰਹ ਕਲ ਕੇ ਨਹੀਂ ਚੱਲਦਾ। ਕਹਿਣ ਲੱਗੇ, ਇੱਥੋਂ ਦੇ ਪਖੰਡੀ ਪਹਾੜੀ ਰਾਜੇ ਇਹ ਮਾਨੋ ਨਦੀ ਦੀ ਤਰ੍ਹਾਂ ਨੇ, ਖੁਸ਼ਾਮਦੀ ਲੋਕ ਤਾਂ ਇਹਦੇ ਵਿੱਚ ਵਹਿ ਜਾਣਗੇ, ਪਰ ਗੁਰੂ ਗੋਬਿੰਦ ਸਿੰਘ ਸ਼ੇਰ ਦੀ ਤਰ੍ਹਾਂ ਇਹਨਾਂ ਤੋਂ ਉਲਟਾ ਮੁੱਖ ਕਰਕੇ ਅਕਾਲ ਪੁਰਖ ਵਾਲੇ ਪਾਸੇ ਚੱਲਣਗੇ, ਇਹਨਾਂ ਦੰਭੀਆਂ ਅਤੇ ਪਖੰਡੀਆਂ ਦੀ ਬੋਲੀ ਕਦੀ ਨਹੀਂ ਬੋਲਣਗੇ। ਸ਼ੇਰ ਦੀ ਤਰ੍ਹਾਂ ਨੇ, ਪਹਾੜੀ ਨਦੀ ਦੀ ਤਰ੍ਹਾਂ ਨੇ, ਤੇ ਨਦੀ ਦੇ ਪ੍ਰਤੀਕੂਲ ਹਜ਼ੂਰ ਚੱਲਣ ਆਏ ਖਾ।
ਹਿੰਦਵਾਇਨ ਤੀਰਥ ਪਾਵਨ ਕੋ ਥਿਰ ਤਾਵਨ ਕੋ ਅਗਮਾਂਜਨ ਕੋ।
ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਹਿੰਦੂ ਧਰਮ ਦੇ ਰਕਸ਼ਕ ਬਣ ਕੇ ਆਏ ਆ, ਪਿਤਾ ਨੂੰ ਤਿਲਕ ਤੇ ਜੰਨੂ ਦੀ ਖਾਤਰ ਤੋਰਨ ਵਾਲੇ ਆ, ਇੱਥੇ ਦੰਭ ਤੇ ਪਖੰਡ ਨੂੰ ਉਪਾੜਨ ਆਏ ਹਾਂ।
ਸਰਬੋਤਮ ਖਾਲਸਾ ਪੰਥ ਸਤੇਜ ਮੇਵ ਹਵੇ ਅਬਸਾਜਨ ਕੋ।
ਗੁਰੂ ਕਲਗੀਧਰ ਸੱਚੇ ਪਾਤਸ਼ਾਹ ਸਰਬੋਤਮ ਪੰਥ ਖਾਲਸਾ ਪੰਥ ਨੂੰ ਸਾਜਣ ਆਏ ਆ, ਜਿਹਦਾ ਓਜ, ਜਿਹਦੀ ਤਾਕਤ, ਜਿਹਦਾ ਬਲ, ਜਿਹਦਾ ਕਿਰਦਾਰ, ਜਿਹਦਾ ਹੌਸਲਾ, ਜਿਹਦੀ ਦ੍ਰਿੜਤਾ ਨੂੰ ਦੇਖ ਕੇ ਵੱਡੇ ਵੱਡੇ ਲੋਕ ਦੰਗ ਰਹਿ ਜਾਣਗੇ।
ਕਾਵ ਸਿੰਘ ਕਹੇ ਅਵਤਾਰ ਪਇਓ ਹਮ ਜੈਸੇ ਗਰੀਬਨ ਵਾਜਨ ਕੋ।
ਕਵੀ ਸੰਤੋਖ ਸਿੰਘ ਕਹਿੰਦੇ ਨੇ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਆਏ ਨੇ ਮੇਰੇ ਵਰਗੇ ਰੁਲਦੇ ਗਰੀਬ ਕਵੀ ਨੂੰ ਨਿਵਾਜਣ ਵਾਸਤੇ। ਹੇ ਗੁਰੂ ਗੋਬਿੰਦ ਸਿੰਘ, ਤੁਸੀਂ ਮੇਰੇ ਵਰਗੇ ਰੁਲਦੇ ਨੂੰ ਨਿਵਾਜਣ ਆਏ ਕੋ, ਤੇਰੇ ਵਰਗਾ ਗਰੀਬ ਨਿਵਾਜ ਕੋਈ ਨਹੀਂ। ਹਕੀਕਤ ਇਹ ਵੇ ਕਿ ਜਿੱਦਣ ਕਵੀ ਜੀ ਨੇ ਗ੍ਰੰਥ ਪੂਰਾ ਕੀਤਾ ਨਾ, ਉਦੋਂ ਇਹਨਾਂ ਦੀ ਜ਼ਬਾਨ 'ਤੇ ਅੰਤਲੇ ਸਮੇਂ ਇੱਕ ਆਪਣਾ ਦੋਹਰਾ ਟਿਕਿਆ ਹੁੰਦਾ ਸੀ। ਉਹ ਦੋਹਰਾ ਸੀ, ਅਬ ਆਨ ਕੀ ਆਸ ਨਿਰਾਸ ਭਈ ਕਲਗੀਧਰ ਬਾਸ ਕੀ ਉਹ ਮਨ ਮਾਹੀ। ਕਲਗੀਧਰ ਦਾ ਨਾਂ ਲੈ ਕੇ ਅੱਖਾਂ ਭੇਜਾਂਦੀਆਂ ਸਨ ਕਵੀ ਜੀ ਦੀਆਂ। ਕਹਿੰਦੇ ਹੁਣ ਬਾਕੀ ਸਾਰਿਆਂ ਦੀ ਆਸ ਚਲੀ ਗਈ, ਕਲਗੀ ਵਾਲਿਆ ਹੁਣ ਤੇਰੀਆਂ ਆਸਾਂ ਨੇ। ਇਹ ਹੀ ਸ਼ਬਦ ਕਹਿੰਦਿਆਂ ਕਵੀ ਜੀ ਨੇ ਅੰਮ੍ਰਿਤ ਵੇਲੇ ਆਪਣਾ ਸਰੀਰ ਤਿਆਗ ਦਿੱਤਾ ਸੀ। ਕਹਿਣ ਲੱਗੇ, ਸਤਿਗੁਰੂ ਤੂੰ ਜ਼ੁਲਮ ਦੀਆਂ ਜੜ੍ਹਾਂ ਉਖਾੜਨ ਲਈ ਆਇਆ, ਸਾਡੇ ਵਰਗੇ ਰੁਲਦੇ ਕਵੀ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕਦੀ, ਗਰੀਬਾਂ ਨੂੰ ਨਿਵਾਜਣ ਵਾਸਤੇ ਆ ਗਿਆ ਹੈ। ਤੇਰੇ ਵਰਗਾ ਕੋਈ ਹੋਰ ਗਰੀਬ ਨਿਵਾਜ ਨਹੀਂ।
ਸਭ ਨਿੰਦਕ ਮੋਦ ਕਮੋਦਨ ਕੋ ਬਨ ਦੰਭ ਅਲੂਕ ਦੁਰੇ ਸਮੁਦਾਇ।
ਸਤਿਗੁਰੂ ਜਿਹੜੇ ਨਿੰਦਕ ਨੇ ਉਹਨਾਂ ਨਿੰਦਕਾਂ ਦੇ ਮੂੰਹ ਨੂੰ ਪਵਾਉਣ ਲਈ, ਜਿਹੜੇ ਪਖੰਡੀ ਉੱਲੂਆਂ ਦੀ ਤਰ੍ਹਾਂ ਨੇ, ਕਿਉਂਕਿ ਜਦੋਂ ਸੂਰਜ ਚੜ੍ਹਦਾ ਜਿਹੜੀ ਰਾਤ ਨੂੰ ਕੁੰਮੀ ਖਿੜਦੀ ਹੈ ਨਾ, ਕੰਮੀ ਉਹ ਦੇਖ ਕੇ ਸੂਰਜ ਨੂੰ ਆਪਣੇ ਆਪ ਨੂੰ ਸੰਗੋੜ ਲੈਂਦੀ ਹੈ। ਜਿਹੜੇ ਉੱਲੂ ਨੇ ਉਹ ਰਾਤ ਦੇ ਹਨੇਰੇ ਵਿੱਚ ਖੁਸ਼ ਨੇ, ਦਿਨੇ ਜਦੋਂ ਚਾਨਣ ਚੜ੍ਹਦਾ ਤਾਂ ਉਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਸੂਰਜ ਵੱਤ ਆਏ ਨੇ, ਨਿੰਦਕ ਪਖੰਡੀ ਉੱਲੂ ਦੀ ਤਰ੍ਹਾਂ ਦੇਖ ਕੇ ਨਿਰਾਸ਼ ਹੁੰਦੇ ਹਨ।
ਭਗਤੀ ਅਤੇ ਆਤਪ ਕੋ ਵਿਸਤਾਰਨ ਤਾਰਨ ਕੋ ਗਰਬੀ ਨਾ ਦਸਾਏ।
ਹੇ ਸੱਚੇ ਪਾਤਸ਼ਾਹ, ਤੁਸੀਂ ਭਗਤੀ ਦੀ ਧੁੱਪ ਤੁਹਾਡੇ ਸੂਰਜ ਕਿਲੋ ਨਿਕਲਣੀ ਖੈ, ਅਤੇ ਤੁਸੀਂ ਰਹਿਮਤਾਂ ਇੰਨੀਆਂ ਕਰਨ ਆਇਓ ਕਿ ਅਨੇਕਾਂ ਜੀਵ ਜਿਹੜੇ ਨੇ ਉਹਨਾਂ ਦਾ ਪਾਰ ਉਤਾਰਾ ਹੋਣਾ, ਤੇਰਾ ਪ੍ਰਕਾਸ਼ ਹੋਵੇਗਾ, ਅਤੇ ਜਿਹੜੇ ਹੰਕਾਰੀ ਤਾਰਿਆਂ ਦੀ ਤਰ੍ਹਾਂ ਮਾਣ ਪੈ ਕਰਦੇ ਨੇ, ਇੱਕ ਵਾਰੀ ਤੇਰਾ ਚਾਨਣ ਹੋ ਗਿਆ ਅਤੇ ਹੰਕਾਰੀ ਤਾਰਿਆਂ ਦੇ ਜਾਂਦਿਆਂ ਦੇਰ ਕੋਈ ਨਹੀਂ ਲੱਗਣੀ। ਸੂਰਜ ਨਾਲ ਤੁਲਨਾ ਪੈ ਦਿੰਦੇ ਆ ਕਿ ਤੇਰੀ ਧੁੱਪ ਨਾਮ ਦੀ ਖੈ ਜਿਹੜੀ ਕਮਲ ਵਰਗੇ ਸਿੱਖਾਂ ਨੂੰ ਖੇੜਾ ਦੇਗੀ। ਉੱਲੂ ਜਿਹੜੇ ਨੇ ਤੇਰੀ ਧੁੱਪ ਨੂੰ ਦੇਖ ਕੇ ਨਿਰਾਸ਼ ਹੋਣਗੇ, ਤੇਰੇ ਸਿੱਖ ਜਿਹੜੇ ਨੇ ਉਹ ਪ੍ਰਫੁੱਲਤ ਹੋਣਗੇ, ਨਿੰਦਕ ਜਿਹੜੇ ਨੇ ਉਹ ਉਦਾਸ ਹੋਣਗੇ। ਹੁਣ ਉਹ ਘੜੀ ਸੁਲੱਖਣੀ ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਆਉਣ ਲੱਗੀ ਖੈ। ਅੱਜ ਪਟਨਾ ਸਾਹਿਬ ਦੀ ਧਰਤੀ 'ਤੇ ਮਾਤਾ ਗੁਜਰੀ ਜੀ ਦਾ ਅੰਦਰ ਉਤਸ਼ਾਹ ਨਾਲ ਭਰਿਆ। ਤੁਸੀਂ ਤਵੱਜੋ ਦਿਆ ਜੇ, ਮਾਤ ਨਾਨਕੀ ਉਸ ਅਕਾਲ ਪੁਰਖ ਦੇ ਸ਼ੁਕਰ ਵੀ ਜੁੜੀਏ। ਅੱਜ ਢਾਕੇ ਦੀ ਧਰਤੀ 'ਤੇ ਸ਼ਾਮ ਪਈਏ, ਗੁਰੂ ਤੇਗ ਬਹਾਦਰ ਜੀ ਦਾ ਸਿੱਖ ਆਸਣ ਨਾਲ ਲੱਗੇ ਆ, ਅਤੇ ਹਜ਼ੂਰ ਸੱਚੀ ਸਰਕਾਰ ਨੇ ਕਿਹਾ ਅੱਜ ਵਿਸ਼ਰਾਮ ਲਈ ਆਸਣ ਨਹੀਂ, ਅੱਜ ਚੌਂਕੜਾਂ ਮਾਰ ਕੇ ਅਕਾਲ ਦਾ ਸ਼ੁਕਰ ਕਰਨ ਵਾਸਤੇ ਆਸਣ ਲਾ ਦਿਓ। ਹੁਣ ਸਮਰੱਥ ਗੁਰੂ ਨੇ ਪੁੱਤਰ ਦੀ ਆਮਦ ਹੋਣੀ ਹੈ। ਮੈਂ ਕਹਿੰਦਾ ਦਾਤਿਆਂ ਸਾਨੂੰ ਜਾਣ ਦੀ ਅਤੇ ਆਉਣ ਦੀ ਜੁਗਤ ਸਮਝਾ ਦੇ, ਸਾਨੂੰ ਜਨਮ ਦੇ ਸਮਝ ਵੀ ਨਹੀਂ ਪਈ ਅਤੇ ਸਾਨੂੰ ਮੌਤ ਦੀ ਸਮਝ ਵੀ ਨਹੀਂ ਪਈ। ਹੇ ਦਾਤਾ, ਤੇਰੇ ਘਰ ਪੁੱਤਰ ਆਉਂਦਾ ਸਾਰੀ ਰਾਤ ਸ਼ੁਕਰ ਕਰਦੇ ਹੋ, ਅਤੇ ਤੇਰੇ ਪੁੱਤਰ ਦੇ ਪੁੱਤਰ ਸਵੇਰੇ ਸ਼ਹੀਦ ਹੋਣੇ ਨੇ, ਉਹ ਵੀ ਸਾਰੀ ਰਾਤ ਜੋਗ ਕੇ ਅਕਾਲ ਦਾ ਸ਼ੁਕਰ ਹੀ ਪੈ ਕਰਦੇ। ਗੁਰੂ ਨੂੰ ਆਉਣ ਦਾ ਵੀ ਪਤਾ ਹੈ ਅਤੇ ਜਾਣ ਦਾ ਵੀ ਪਤਾ ਹੈ। ਗੁਰੂ ਤੇਗ ਬਹਾਦਰ ਦੀ ਚੌਂਕੜਾ ਮਾਰ ਕੇ ਬੈਠ ਗਏ ਉਹ ਸਤਿਗੁਰੂ ਜਿਹੜੇ ਖੁਦ ਕਹਿੰਦੇ ਆ ਸਾਧੋ ਗੋਬਿੰਦ ਕੇ ਗੁਣ ਗਾਵੋ। ਉਹ ਅੱਜ ਗੋਬਿੰਦ ਦੇ ਗੁਣ ਗਾਉਣ ਗਾਉਣ ਲੱਗੇ ਆ, ਜਿਹੜੇ ਖੁਦ ਕਹਿੰਦੇ ਆ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਵਾਲੇ ਸ਼ਬਦ ਦੀ ਵਿਆਖਿਆ ਕਰਦਿਆਂ। ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਅਤੇ ਅੱਜ ਜਦੋਂ ਆਪਾਂ ਪੜ੍ਹਦੇ ਹਾਂ ਬਚਨ, ਕਹਿਣ ਲੱਗੇ ਰੱਬ ਨਾਲ ਪ੍ਰੀਤ ਕਰ, ਕੰਨਾਂ ਨਾਲ ਉਹਦੇ ਜਸ ਨੂੰ ਸੁਣ ਅਤੇ ਰਸਨਾ ਨਾਲ ਗਾ। ਗੁਰੂ ਤੇਗ ਬਹਾਦਰ ਜੀ ਢਾਕੇ ਦੀ ਧਰਤੀ 'ਤੇ ਬਿਰਾਜਮਾਨ ਨੇ, ਇੱਧਰ ਪਟਨਾ ਸਾਹਿਬ ਦੀ ਧਰਤੀ 'ਤੇ ਰਾਤ ਚਹਿਲ ਪਹਿਲ ਖੈ। ਇੱਕ ਦਾਈ ਨੇ ਘਰ ਅੰਦਰ ਫੇਰਾ ਵੀ ਪਾਇਆ, ਮਾਤ ਗੁਜਰੀ ਅੱਜ ਖੁਸ਼ ਹੈ। ਖੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਸਾਡੀ ਅੱਜ ਭਾਵਨਾ ਨੂੰ ਭਾਗ ਲਾਣ ਲੱਗੇ ਹੋ। ਇੱਥੇ ਕਵੀ ਜੀ ਨੇ ਪਹਿਲਾਂ ਇੱਕ ਤੁੱਕ ਕਹੀ, ਤੁਸੀਂ ਇਕਾਗਰਤਾ ਨਾਲ ਪਹਿਲਾਂ ਸਰਵਣ ਕਰਨਾ, ਹਜ਼ੂਰ ਜਦੋਂ ਆਉਣ ਲੱਗੇ ਉਹਨਾਂ ਦਾ ਪ੍ਰਕਾਸ਼ ਕਿਸ ਤਰ੍ਹਾਂ ਹੋਣਾ ਹੈ।
ਪਸਰਿਓ ਅੰਧਕਾਰ ਅੰਦਰਮ ਮਹਾਂਦਿਡ, ਇੱਕ ਕਹੀ ਬਰ ਦੀਨ ਪਲਾਏ।
ਕਹਿੰਦੇ ਨੇ ਜਿਹੜਾ ਅਧਰਮ ਦਾ ਪਾਪ ਦਾ ਹਨੇਰਾ ਪਸਰਿਆ, ਅੱਜ ਹਨੇਰਾ ਕੰਬਦਾ ਪਿਆ, ਇਹਨੂੰ ਬੜਾ ਡਰ ਲੱਗਦਾ ਹੈ।
ਸਮ ਸੂਰਜ ਕੇ ਅਵਤਾਰ ਪਇਓ, ਹਮ ਸੇਜਨ ਪੰਕਜ ਕੋ ਬਿਕਸਾਏ।
ਕਹਿੰਦੇ ਨੇ ਸੂਰਜ ਦੇ ਸਮ ਤੁਹਾਡਾ ਅਵਤਾਰ ਹੋਣਾ ਹੈ। ਮਾਤ ਨਾਨਕੀ ਅੱਜ ਆਪਣੀ ਨੂੰਹ ਦੇ ਕੋਲ ਬੈਠੀ ਹੈ, ਪੁੱਤਰ ਕੋਲ ਕੋਈ ਨਹੀਂ। ਆਖਰ ਮੈਂ ਸੋਚਣਾ ਕਿ ਮਾਤ ਨਾਨਕੀ ਤੇਰੇ ਅੰਦਰ ਅੱਜ ਕਿੰਨਾ ਕੁ ਖੁਸ਼ੀ ਨਾਲ ਭਰਿਆ। ਜਦੋਂ ਅੰਦਰ ਬਾਹਰ ਜਾਂਦੀ ਏ, ਬਸ ਕੰਨਾਂ ਵਿੱਚ ਇੱਕ ਆਵਾਜ਼ ਗੂੰਜਦੀ ਏ ਕਿ ਨਾਨਕੀ ਤੂੰ ਕਹਿੰਦੀ ਏ ਮੇਰੇ ਪੁੱਤਰ ਨੂੰ ਗੱਦੀ ਨਹੀਂ ਮਿਲੀ, ਸਮਾਂ ਆਵੇਗਾ ਤੇਰੇ ਘਰ ਮਹਾਂਪ੍ਰਤਾਪੀ ਪੋਤਾ ਪੈਦਾ ਹੋਵੇਗਾ। ਆਹ ਕਟਾਰ ਆਪ ਮੇਰੇ ਪੋਤੇ ਨੂੰ ਦਈ, ਆ ਪੋਥੀ ਮੇਰੀ ਨੂੰਹ ਨੂੰ ਦਈ, ਆ ਰੁਮਾਲ ਮੇਰੇ ਪੁੱਤਰ ਨੂੰ ਦਈ। ਮਾਨੋ ਗੁਰੂ ਹਰਗੋਬਿੰਦ ਸਾਹਿਬ ਪਰਤ ਪਰਤ ਕੇ ਆਵਾਜ਼ ਦਿੰਦੇ ਪਏ ਨੇ, ਨਾਨਕੀ ਦੇਖ ਉਹ ਸੁਲੱਖਣੀ ਘੜੀ ਆ ਗਈ ਆ, ਤੇਰੇ ਘਰ ਅੱਜ ਪ੍ਰਤਾਪੀ ਪੁੱਤਰ ਨੇ ਪੈਦਾ ਹੋਣਾ ਹੈ। ਹਜ਼ੂਰ ਕਿਰਪਾਲੂ ਜੀ ਦੇ ਮਾਤ ਨਾਨਾ ਨਾਨਕੀ ਜੀ ਆਪ ਬਾਹਰ ਬੈਠੇ ਆ, ਮਾਤ ਗੁਜਰੀ ਜੀ ਆਪਣੇ ਉਸ ਅਸਥਾਨ 'ਤੇ ਜਿਹਨੂੰ ਅੱਜ ਪਟਨਾ ਸਾਹਿਬ ਤਖ਼ਤ ਅਸੀਂ ਕਹਿੰਦੇ ਹਾਂ, ਕਰੋ ਸੁਰਤ ਕਰਕੇ ਉਸ ਕਮਰੇ ਨੂੰ ਨਮਸਕਾਰ ਜਿੱਥੇ ਮਾਤ ਗੁਜਰੀ ਅੱਜ ਬੈਠੀ ਹੈ। ਉਸ ਧਰਤੀ ਨੂੰ ਕਰੋ ਸਿਜਦਾ ਜਿੱਥੇ ਰਹਿਮਤਾਂ ਦਾ ਸਾਈਂ ਪ੍ਰਗਟ ਹੋਣ ਲੱਗਾ ਹੈ।
ਸ੍ਰੀ ਗੁਜਰੀ ਬੜ ਭਾਗ ਪਰ ਸੂਤਾ, ਉਪਜਿਓ ਬਾਲਕ ਸ਼ਬ ਅਦਭੂਤਾ।
ਇੱਕੋ ਦਮ ਅੰਦਰੋਂ ਆਵਾਜ਼ ਆਈ, ਮਾਤ ਨਾਨਕੀ ਤੇਰੀ ਨੂੰਹ ਦੇ ਘਰ ਅੰਦਰ ਬਾਲਕ ਨੇ ਜਨਮ ਲਿਆ ਹੈ। ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਪਾਰੀ ਉਪਕਾਰੀ ਆਏ, ਜਨ ਪਾਰੀ ਉਪਕਾਰੀ ਆਏ, ਜਨਮ ਮਰਨ ਤੋਂ ਆਏ, ਜਨ ਪਾਰੀ ਉਪਕਾਰੀ ਆਏ, ਪਾਰੀ ਉਪਕਾਰੀ ਆਏ, ਜਨ ਪਾਰੀ ਉਪਕਾਰੀ ਆਏ। ਪਾਰੀ ਉਪਕਾਰ ਜੀ ਦਾਨ ਤੇ ਭਗਤੀ ਲਾਇਨ, 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 ਆਏ। संगत जी, आप जिथे इतना समा टिके हो एकाग्रता नाल आपां उस धरती का भी जिक्र किया, माता पिता का भी जिक्र किया, घटो घट उन्हां जनता नूं, उन्हां जीवां नूं, उन्हां मनुखां नूं तां जी शरदा दे फुल भेट करिए जिन्हां ने पंज साल तक बाला प्रीतम दे चरणा का प्यार माणिया। उन्हां विचों पंडित शिव दत्त उस वेले उम्र 80 साल दी सी। राजा फतेह चंद मैणी, नवाब रखीम बख्श ते करीम बख्श, होर अनेकां पटने दे जिहड़े सज्जन ने उन्हां नूं आपां जरूर चेते करना। साहिब धन गुरु कलगीधर सच्चे पातशाह जी दे माता पटना साहिब दी धरती, जिस नूं असीं हरिमंदर साहिब भी कहने हां, उस पवित्र अस्थान ते साहिब गुरु कलगीधर सच्चे पातशाह जी की आमद होइए। ਜਦੋਂ ਮਾਤਾ ਨਾਨਕੀ ਜੀ ਨੇ ਆਪਣੇ ਕੰਨਾਂ ਨਾਲ ਇਹ ਆਵਾਜ਼ ਸੁਣੀ ਹੈ, ਮਾਨੋ ਉਹਨਾਂ ਦੇ ਕੰਨਾਂ ਦੇ ਕਟੋਰਿਆਂ ਵਿੱਚ ਕਿਸੇ ਨੇ ਅੰਮ੍ਰਿਤ ਭਰ ਦਿੱਤਾ ਹੋਵੇ।
ਅਸ਼ਟ ਦੀਪ ਦੀਪ ਗ੍ਰਹਿ ਜਾਨੋ, ਦੁੱਤ ਕੱਟ ਗਈ ਉਦੇ ਰਹਿਮਾਨੋ।
ਕਹਿੰਦੇ ਨੇ ਉਸ ਵੇਲੇ ਅਸ਼ਟ ਦੀਪ ਦਾ ਅਰਥ ਹੈ ਉਹ ਦੀਵਾ ਜਿਹਦੀਆਂ ਅੱਠ ਛੋਟੀਆਂ ਛੋਟੀਆਂ ਬੱਤੀਆਂ ਬਲਦੀਆਂ ਪਈਆਂ ਸਨ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਅਤੇ ਉਹਨਾਂ ਦੀਵਿਆਂ ਦਾ ਪ੍ਰਕਾਸ਼ ਜਿਹੜਾ ਉਹ ਮੱਧਮ ਪੈ ਗਿਆ ਹੈ। ਅਤੇ ਕੁਦਰਤੀ ਕਹਿ ਕਿ ਜਿਸ ਥਾਂ 'ਤੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਦਾ ਆਗਮਨ ਹੋਇਆ, ਉਸ ਦੇ ਪ੍ਰਕਾਸ਼ ਸਾਹਮਣੇ ਦੀਵਿਆਂ ਦੀ ਜੋਤ, ਦੀਵਿਆਂ ਦਾ ਚਾਨਣ ਬਿਲਕੁਲ ਮੱਧਮ ਹੈ।
ਸੇਵ ਮਿਆਨ ਪਾਏ ਕੋ ਤੇ ਮਾਤਾ, ਪਨੇ ਬਧਾਈ ਨੰਦ ਦਾਤਾ।
ਅੰਮ੍ਰਿਤ ਵੇਲੇ ਉਸ ਵੇਲੇ ਜਿਹੜੇ ਜੀ ਘਰ ਵਿੱਚ ਸਨ ਉਹਨਾਂ ਉੱਚੀ ਆਵਾਜ਼ ਵਿੱਚ ਕਿਹਾ, ਮਾਤ ਨਾਨਕੀ ਕਿ ਵਧਾਈ ਹੋਵੇ। ਉਸੇ ਟਾਈਮ ਅੰਦਰ ਜੁੜ ਗਿਆ, ਨੇਤਰ ਬੰਦ ਹੋ ਗਏ, ਪਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾ ਕੇ। ਅਤੇ ਇਹ ਕੋਈ ਅਤ ਕਥਨੀ ਨਹੀਂ, ਇਹਨੂੰ ਕੇਵਲ ਜਜ਼ਬਾਤ ਨਾ ਸਮਝਿਓ, ਕੇਵਲ ਉਹ ਬੀਬੀਆਂ ਇਸ ਅੰਦਰ ਨੂੰ ਜ਼ਰੂਰ ਜਾਣਨਗੀਆਂ ਕਿ ਘਰ ਪੋਤਰਾ ਹੋਵੇ, ਪਤੀ ਚਲਾ ਜਾਏ ਅਤੇ ਪਤੀ ਦੀ ਯਾਦ ਉਸ ਵੇਲੇ ਜ਼ਰੂਰ ਸੰਸਾਰੀ ਮਨੁੱਖ ਨੂੰ ਹੁੰਦੀ ਏ, ਪਰ ਉਹ ਸੰਸਾਰੀ ਨਹੀਂ। ਉਹਨਾਂ ਨੇ ਧਿਆਨ ਟਿਕਾ ਕੇ ਆਪਣੇ ਪਤੀ ਦੇ ਚਰਨਾਂ ਦਾ ਸ਼ੁਕਰ ਕੀਤਾ, ਹੇ ਦਾਤਾ ਜੀ ਜਿਹੜੇ ਬਚਨ ਤੁਸੀਂ ਕਈ ਦਹਾਕੇ ਪਹਿਲਾਂ ਕਹੇ, ਅੱਜ ਪਟਨਾ ਸਾਹਿਬ ਦੀ ਧਰਤੀ ਤੇ ਆਪ ਜੀ ਦੇ ਬਚਨ ਸੰਪੂਰਨ ਹੋਏ ਹਨ।
ਅੰਤਰ ਵਹਿਰ ਦਾਸ ਗਨ ਦਾਸੀ, ਵਿਚਰਤ ਏਤੇ ਉਤਰੇ ਦੇਹ ਉਲਾਸੀ।
ਅੰਦਰ ਬਾਹਰ ਜਿਹੜੇ ਦਾਸ ਤੇ ਦਾਸੀਆਂ ਨੇ, ਸਿੱਖ ਸੇਵਕ ਨੇ, ਉਹ ਅਤ ਦੇ ਪ੍ਰਸੰਨ ਖਨ।
ਆਪਸ ਮੈਂ ਬਹੁ ਕਰ ਕਰ ਚਾਏ, ਮਿਲੇ ਬਖਾਨੇ ਸੁਤਤ ਬਨਾ ਸੁਨਾਏ।
ਉਸ ਵੇਲੇ ਆਪਸ ਵਿੱਚ ਮਿਲੇ ਨੇ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਹਜ਼ੂਰ ਦੀ ਜਦੋਂ ਆਮਦ ਹੋਈ ਹੈ ਉਸੇ ਵੇਲੇ ਸਿੱਖ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਨ ਲੱਗ ਪਈਆਂ, ਕਿਉਂਕਿ ਸਿੱਖ ਕੋਲ ਸਭ ਤੋਂ ਵੱਡੀ ਰਹਿਮਤ ਗੁਰੂ ਕਾ ਸ਼ਬਦ ਹੈ। ਕੋਈ ਘਟਨਾ ਵਾਪਰ ਜਾਏ, ਕੋਈ ਖੁਸ਼ੀ ਦਾ ਸਮਾਂ ਮਾਲਕ ਦੇ, ਕੇਵਲ ਗੁਰੂ ਦਾ ਸ਼ਬਦ ਹੈ ਜਿਹਦੇ ਨਾਲ ਇਹ ਆਪਣੇ ਅੰਦਰ ਦਾ ਦੁੱਖ ਅਤੇ ਆਪਣੇ ਅੰਦਰ ਦਾ ਸੁੱਖ ਸਾਂਝਾ ਕਰਦਾ ਹੈ। ਖੁਸ਼ੀ ਅਤੇ ਗਮੀ ਵਿੱਚ ਇਹਦੇ ਕੋਲ ਕੇਵਲ ਸ਼ਬਦ ਨੇ। ਇੱਧਰ ਹਜ਼ੂਰ ਦੀ ਆਮਦ ਵਿੱਚ ਗੁਰਬਾਣੀ ਦਾ ਕੀਰਤਨ ਹੋਣ ਲੱਗਾ ਹੈ, ਉੱਧਰ ਗੁਰੂ ਤੇਗ ਬਹਾਦਰ ਜੀ ਮੁਸਕਰਾ ਪਏ ਨੇ। ਭਾਈ ਵੀਰ ਸਿੰਘ ਨੇ, ਗਿਆਨੀ ਗਿਆਨ ਸਿੰਘ ਉਹਨਾਂ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਦਾ ਜ਼ਿਕਰ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਮੁਸਕਰਾਏ ਨੇ, ਕੋਲ ਬੈਠੇ ਸੇਵਾਦਾਰ ਨੇ ਕੇਵਲ ਹਜ਼ੂਰ ਨੂੰ ਨਮਸਕਾਰ ਕੀਤੀ। ਸੱਚੀ ਸਰਕਾਰ ਆਸਣ ਤੋਂ ਉੱਠੇ ਅਤੇ ਪੁੱਛਿਆ, ਦਾਤਾ ਅੱਜ ਸਾਰੀ ਰਾਤ ਆਸਣ 'ਤੇ ਬਿਰਾਜਮਾਨ ਮੁਸਕਰਾਉਣ ਦਾ ਕਾਰਨ ਕੀ? ਕਹਿਣ ਲੱਗੇ, ਅੱਜ ਪਟਨਾ ਸਾਹਿਬ ਦੀ ਧਰਤੀ 'ਤੇ ਉਹ ਪਾਵਨ ਸਰੀਰ ਆ ਚੁੱਕਾ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਅਗਾਂਹ ਵਿਚਰਨਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਲਈ ਦਸਵਾਂ ਜਾਮਾ ਆ ਗਿਆ ਹੈ। ਅੱਜ ਸਾਰੀ ਰਾਤ ਉਸ ਅਕਾਲ ਦਾ ਸ਼ੁਕਰ ਕੀਤਾ, ਉਸ ਪਰਮਾਤਮਾ ਦਾ ਧੰਨਵਾਦ ਕੀਤਾ। ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਸ਼ਬਦ ਕਹਿੰਦੇ ਨੇ, ਢਾਕੇ ਦੇ ਪੂਰੇ ਸ਼ਹਿਰ ਵਿੱਚ ਉਸ ਦਿਨ ਦੀਪਮਾਲਾ ਰਾਤ ਨੂੰ ਕੀਤੀ ਗਈ ਸੀ। ਦੂਜੇ ਦਿਨ ਪੂਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ। ਗੁਰੂ ਤੇਗ ਬਹਾਦਰ ਜੀ ਕੋਲ ਸੁਣਿਆ ਗਿਆ ਕਿ ਨਾਮ ਰੱਖਿਆ ਗਿਆ ਗੋਬਿੰਦ ਰਾਏ, ਨਾਲ ਫਿਰ ਅੱਗੋਂ ਉੱਤਰ ਦਿੰਦੇ ਆ, ਇਹ ਨਹੀਂ ਕਿ ਅਸੀਂ ਵਾਪਸ ਹੁਣੇ ਮੁੜਨੇ ਹਾਂ। ਕਹਿਣ ਲੱਗੇ, ਸਾਹਿਬਜ਼ਾਦੇ ਦੀ ਪ੍ਰਤਪਾਲਣਾ ਕਰਨੀ, ਜੋ ਉਹ ਕਹਿ ਉਹਦੇ ਕਹਿਣ ਵਿੱਚ ਕਦੀ ਰੁਕਾਵਟ ਨਾ ਪਾਣੀ। ਹਜ਼ੂਰ ਕਿਰਪਾਲੂ ਜੀ ਅਗਾਂਹ ਜਗਤ ਜਲੰਦੇ ਨੂੰ ਠਾਰਨ ਗਏ। ਇੱਧਰ ਮੇਰੇ ਬਾਲਾ ਪ੍ਰੀਤਮ ਜੀ, ਮੈਂ ਸ਼ਬਦ ਕੇਵਲ ਬਾਲਾ ਪ੍ਰੀਤਮ ਵਰਤਣਾ ਕਿਉਂਕਿ ਕਲਗੀਆਂ ਵਾਲਾ ਤਾਂ ਬਣਿਆ ਸੀ ਆ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਪੁੱਤਰਾਂ ਦਾ ਦਾਨੀ ਬਣਿਆ ਸੀ ਆ ਕੇ ਚਮਕੌਰ ਸਾਹਿਬ ਦੀ ਧਰਤੀ 'ਤੇ, ਸਰਬੰਸ ਦਾਨੀ ਬਣਿਆ ਸੀ ਦਮਦਮਾ ਸਾਹਿਬ ਦੀ ਧਰਤੀ 'ਤੇ ਆ ਕੇ। ਸਿਰ ਮੈਂ ਅਰਜ਼ ਕਰਨੀ ਚਾਹੁੰਦਾ, ਬਾਲਾ ਪ੍ਰੀਤਮ ਨੂੰ ਪਟਨੇ ਦਾ ਹਰ ਮਨੁੱਖ ਪਿਆਰ ਕਰਦਾ ਪਿਆ ਹੈ। ਹਜ਼ੂਰ ਕਿਰਪਾਲੂ ਜੀ ਸਰੀਰਕ ਤੌਰ 'ਤੇ ਜਦੋਂ ਵਧੇ ਨੇ ਅਤੇ ਖਾਸ ਕਰਕੇ ਅੱਜ ਦਾ ਪੁਰਬ ਤੁਸੀਂ ਮਨਾ ਰਹੇ ਹੋ, ਅਤੇ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਕਿ ਉਸ ਬਜ਼ੁਰਗ ਪੰਡਿਤ ਸ਼ਿਵ ਦੱਤ ਜਿਹਦੀ ਉਮਰ 80 ਸਾਲ ਦੀ ਹੈ, ਰੋਜ਼ ਉਹ ਬਜ਼ੁਰਗ ਗੰਗਾ ਦੇ ਕਿਨਾਰੇ ਆਉਂਦਾ ਅਤੇ ਆਪਣਾ ਚੌਂਕੜਾ ਮਾਰ, ਨੇਤਰ ਬੰਦ ਕਰ, ਉਹ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨਾਂ ਦੇ ਵਿੱਚ ਬੇਬਲ ਹੋਇਆ ਟਿਕਿਆ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਹ ਨਹੀਂ ਕਿ ਆਪਾਂ ਇਸ ਗੱਲ ਨੂੰ ਪਚਾਕਾ ਮਾਰ ਕੇ ਛੱਡ ਜਾਈਏ। ਜੇ ਸਾਡੇ ਅੰਦਰ ਸੰਕੀਰਨਤ ਹੈ ਤਾਂ ਚੇਤੇ ਰੱਖਿਓ, ਗੁਰੂ ਦਾ ਤਾਂ ਹਿਰਦੇ ਹੀ ਬੜਾ ਵਿਸ਼ਾਲ ਹੈ। ਸਾਹਿਬ ਕਿਰਪਾਲੂ ਜੀ ਉਹ ਜਦੋਂ ਅੱਜ ਗੰਗਾ ਦੇ ਕਿਨਾਰੇ ਗਏ ਤਾਂ ਉਹਨਾਂ ਦੇ ਜਾਣ ਦਾ ਤਰੀਕਾ ਇਹ ਸੀ ਕਿ ਇੱਕੋ ਦਮ ਦੌੜੇ ਨੇ। ਹਜ਼ੂਰ ਦੀ ਉਦੋਂ ਉਮਰ 4 ਕੁ ਸਾਲ ਦੇ ਕਰੀਬ ਹੈ। ਹੁਣ 4 ਸਾਲ ਦੀ ਉਮਰ ਕੀ, ਆਪਾਂ ਸੰਸਾਰੀ ਨਜ਼ਰ ਵੀ ਤੱਕੀਏ, ਪੰਡਿਤ ਸ਼ਿਵ ਦੱਤ ਉਹਦੀ ਉਮਰ ਤਕਰੀਬਨ 80 ਸਾਲ ਤੋਂ ਟੱਪ ਕੇ 84 ਕੁ ਸਾਲ ਦੇ ਕਰੀਬ ਹੋ ਚੁੱਕੀ ਹੈ। 80 ਅਤੇ 85 ਦੇ ਦਰਮਿਆਨ ਹੈ। ਸਾਹਿਬ ਗੁਰੂ ਕਲਗੀਧਰ ਬਾਲਾ ਪ੍ਰੀਤਮ ਜੀ ਗੁਰੂ ਗੋਬਿੰਦ ਰਾਏ ਦੌੜਦੇ ਗਏ, ਇੱਕੋ ਦਮ ਪੰਡਿਤ ਜੀ ਨੇ ਚੌਂਕੜਾ ਮਾਰਿਆ, ਪਿੱਛੋਂ ਜਾ ਕੇ ਉਹਨਾਂ ਨੂੰ ਗਲੇ ਤੋਂ ਘੁੱਟ ਕੇ ਪਕੜ ਲਿਆ ਹੈ, ਉਹਨਾਂ ਦੀ ਕਮਰ 'ਤੇ ਚੜ੍ਹ ਗਏ। ਜਦੋਂ ਕਮਰ 'ਤੇ ਚੜ੍ਹ ਕੇ ਉੱਤੇ ਚੰਗੀ ਤਰ੍ਹਾਂ ਪਕੜਿਆ ਅਤੇ ਆਪਣੇ ਹੱਥਾਂ ਨਾਲ ਪੰਡਿਤ ਜੀ ਦੇ ਨੇਤਰ ਬੰਦ ਕਰ ਲਏ ਅਤੇ ਕੰਨ ਕੋਲ ਆਵਾਜ਼ ਦੇ ਕੇ ਕਿਹਾ, ਬਾਬਾ ਜੀ ਝਾਤ। ਦੇਖੋ ਸ਼ਬਦ ਸਨ, ਬਾਬਾ ਜੀ ਪੰਡਿਤ ਜੀ ਝਾਤ। ਅਤੇ ਪੰਡਿਤ ਜੀ ਨੇ ਜਦੋਂ ਹੱਥ ਪਕੜੇ ਅਤੇ ਸੋਚਣ ਲੱਗ ਪਿਆ, ਅੱਜ ਕੌਣ ਬੱਚਾ ਆਇਆ ਜਿਹਨੇ ਮੇਰੇ ਆ ਕੇ ਅੱਖਾਂ ਨੂੰ ਢੱਕ ਲਿਆ ਅਤੇ ਸ਼ਬਦ ਕਹਿ ਰਹੇ ਨੇ, ਬਾਬਾ ਜੀ ਝਾਂਤ। ਇੱਕੋ ਦਮ ਹਜ਼ੂਰ ਦੇ ਹੱਥ ਪਰਾਂ ਹਟਾਏ, ਪਰਤ ਕੇ ਪੰਡਿਤ ਜੀ ਨੇ ਦੇਖਿਆ ਅਤੇ ਜਿਸ ਸ਼੍ਰੀ ਰਾਮ ਜੀ ਦੀ ਉਪਾਸਨਾ ਪਿਆ ਕਰਦਾ, ਕਲਗੀ ਵਾਲੇ ਵਿੱਚੋਂ ਸਾਰੀਆਂ ਝਲਕਾਂ ਮਿਲ ਗਈਆਂ, ਬਾਲਾ ਪ੍ਰੀਤਮ ਵਿੱਚੋਂ ਝਲਕ ਮਿਲੀ। ਇੱਕੋ ਦਮ ਪੰਡਿਤ ਸ਼ਿਵ ਦੱਤ ਨੇ ਸਤਿਗੁਰੂ ਦੇ ਚਰਨ ਪਕੜ ਲਏ। ਹੁਣ ਦੇਖੋ, ਇੱਕ ਪਾਸੇ 84 ਸਾਲ ਦਾ ਬਜ਼ੁਰਗ, ਇੱਕ ਪਾਸੇ 4 ਸਾਲ ਦੀ ਆਰਬਲਾ ਵਿੱਚ ਗੁਰੂ ਗੋਬਿੰਦ ਰਾਏ। ਉਮਰ ਨਾ ਤੱਕਿਓ, ਅੰਦਰ ਦੀ ਜੋਤ ਅਤੇ ਰਹਿਮਤ ਤੱਕਿਓ। ਹੁਣ ਸਤਿਗੁਰੂ ਨੇ ਰੋਜ਼ ਦਾ ਨੇਮ ਬਣਾ ਲਿਆ, ਪੰਡਿਤ ਜੀ ਨੇ ਗੰਗਾ ਦੇ ਕਿਨਾਰੇ ਬਹਿਣਾ, ਪਿੱਛੋਂ ਦੌੜ ਕੇ ਜਾਣਾ, ਅੱਖਾਂ 'ਤੇ ਹੱਥ ਰੱਖ ਕੇ ਕਹਿਣਾ, ਬਾਬਾ ਜੀ ਪੰਡਿਤ ਜੀ ਝਾਂਤ। ਅਤੇ ਉਹ ਹੱਥ ਪਕੜ ਕੇ ਕਹਿ ਦਿੰਦੇ ਸਨ, ਮੇਰਾ ਬਾਲਾ ਪ੍ਰੀਤਮ, ਮੇਰਾ ਬਾਲਾ ਪ੍ਰੀਤਮ। ਹਜ਼ੂਰ ਨੇ ਗੋਦ ਵਿੱਚ ਬੈਠ ਜਾਣਾ। ਪੰਡਿਤ ਸ਼ਿਵ ਦੱਤ ਦਾ ਅੱਜ ਅੰਦਰ ਹੋਰ ਕੱਲ੍ਹ ਹੋਰ ਸਰੀਰ ਢਲਦਾ ਪਿਆ ਅਤੇ ਅੰਦਰ ਗੁਰੂ ਦਾ ਪ੍ਰੇਮ ਮਾਨੋ ਜੋਬਣ 'ਤੇ ਆਉਂਦਾ ਪਿਆ ਹੈ। ਸਰੀਰ ਢਲ ਗਿਆ, ਅੰਦਰ ਪ੍ਰੇਮ ਜੋਬਣ 'ਤੇ ਆਇਆ। ਅੱਜ ਗਲੀ ਵਿੱਚੋਂ ਨਿਕਲਦੇ ਪਏ ਨੇ ਪੰਡਿਤ ਸ਼ਿਵ ਦੱਤ ਅਤੇ ਆਵਾਜ਼ ਦਿੱਤੀ ਰਾਜਾ ਫਤਿਹ ਚੰਦ ਮੈਣੀ ਨੇ, ਮੈਨੂੰ ਸਿਰਫ 10 ਕੁ ਮਿੰਟ ਦਿਆ ਜੇ, ਮੈਂ ਇਹ ਜ਼ਰੂਰੀ ਅਰਜ਼ ਕਰਨੀ ਚਾਹੁੰਦਾ, ਤੁਹਾਡੇ ਅੰਦਰ ਅੱਜ ਭਿੱਜੇ ਨੇ, ਕਿਤੇ ਅਰਦਾਸ ਕਰੀਏ ਕਲਗੀ ਵਾਲਿਆ ਪੰਡਿਤ ਸ਼ਿਵ ਦੱਤ ਵਰਗਾ ਪ੍ਰੇਮ ਸਾਨੂੰ ਬਖਸ਼ ਦੇ, ਫਤਿਹ ਚੰਦ ਮੈਣੀ ਵਰਗਾ ਸਿਦਕ ਬਖਸ਼ ਦੇ, ਕਰੀਮ ਬਖਸ਼ ਅਤੇ ਰਹੀਮ ਬਖਸ਼ ਵਰਗੀ ਭੇਟਾ ਕਰਨ ਦੀ ਸਾਨੂੰ ਜਾਂਚ ਬਖਸ਼ ਦੇ। ਹਜ਼ੂਰ ਕਿਰਪਾਲੂ ਜੀ ਉਹਨਾਂ ਦਾ ਸਿੱਖ ਪੰਡਿਤ ਸ਼ਿਵ ਦੱਤ ਗਲੀ ਵਿੱਚੋਂ ਤੁਰਿਆ। ਰਾਜਾ ਫਤਿਹ ਚੰਦ ਮੈਣੀ ਨੇ ਆਵਾਜ਼ ਦਿੱਤੀ, ਪੰਡਿਤ ਜੀ ਘਰ ਆਓਗੇ। ਆਏ ਨੇ ਅਤੇ ਅੰਦਰ ਪ੍ਰਵੇਸ਼ ਕੀਤਾ ਅਤੇ ਆ ਕੇ ਜਦੋਂ ਫਤਿਹ ਚੰਦ ਮੈਣੀ ਦੇ ਚਿਹਰੇ ਅਤੇ ਰਾਣੀ ਦੇ ਚਿਹਰੇ ਨੂੰ ਤੱਕਿਆ, ਮਾਯੂਸੀ ਖੈ, ਕਹਿਣ ਲੱਗੇ, ਮਾਯੂਸ ਕਿਉਂ? ਕਹਿੰਦੇ ਨੇ, ਦੇਖੋ ਪੰਡਿਤ ਜੀ, ਕਿਸੇ ਚੀਜ਼ ਦੀ ਪਰਮਾਤਮਾ ਨੇ ਕਮੀ ਨਹੀਂ ਰਹਿਣ ਦਿੱਤੀ, ਪਰ ਘਰ ਪੁੱਤਰ ਨਹੀਂ, ਸੰਤਾਨ ਤੋਂ ਬਿਨਾਂ ਬੇਬਲਖਾਂ, ਅਤੇ ਤੁਸੀਂ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰੋ ਖਾਂ, ਤੁਸੀਂ ਪ੍ਰਭੂ ਦੇ ਪਿਆਰੇ ਹੋ। ਅਤੇ ਸ਼ਰਧਾ ਵਿੱਚ ਭਿੱਜੇ ਬਜ਼ੁਰਗ ਨੇ ਕਿਹਾ, ਕਿਤੇ ਚਰਨਾਂ ਵਿੱਚ ਅਰਦਾਸ ਕਰਨੀ ਜੇ, ਉਹ ਤਾਂ ਪਟਨੇ ਦੀਆਂ ਗਲੀਆਂ ਵਿੱਚ ਅਨੇਕਾਂ ਕੌਤਕ ਪਿਆ ਕਰਦਾ ਹੈ। ਕੌਣ? ਕਹਿਣ ਲੱਗੇ, ਬਾਲਾ ਪ੍ਰੀਤਮ। ਕਿਹੜੇ ਬਾਲਾ ਪ੍ਰੀਤਮ? ਗੁਰੂ ਗੋਬਿੰਦ ਰਾਏ ਜੀ। ਕਹਿਣ ਲੱਗੇ, ਸਿਦਕ ਨਾਲ ਨੀਅਰਤ ਰਾਸ ਕਰਕੇ ਬੈਠੋ, ਇੱਕ ਦਿਨ ਤੁਹਾਡੇ ਘਰ ਉਹ ਜ਼ਰੂਰ ਆਉਣਗੇ। ਰਾਣੀ ਭਾਵਨਾ ਧਾਰ ਕੇ ਉਸ ਦਿਨ ਤੋਂ ਬਾਅਦ ਬੈਠ ਗਈ। ਰੋਜ਼ ਉਹਨੇ ਭਾਵਨਾ ਨਾਲ ਬੈਠਣਾ। ਅੱਜ ਉਹਨੇ ਛੋਲੇ ਪੂਰੀਆਂ ਤਿਆਰ ਕੀਤੇ। ਇੱਕੋ ਦਮ ਦਰਵਾਜ਼ੇ ਵਿੱਚ ਸੋਟੀਆਂ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਗੇਂਦ ਰਾਜੇ ਫਤਿਹ ਚੰਦ ਦੇ ਦਰਵਾਜ਼ਾ ਟੱਪ ਕੇ ਘਰ ਵਿੱਚ ਆ ਗਈ ਹੈ। ਅਸਲ ਵਿੱਚ ਗੇਂਦ ਨਹੀਂ ਆਈ, ਰਾਣੀ ਦੀ ਅੰਦਰ ਦੀ ਖਿੱਚ ਨੇ ਬਾਲਾ ਪ੍ਰੀਤਮ ਨੂੰ ਦਰਵਾਜ਼ੇ ਤੋਂ ਆਪਣੇ ਅੰਦਰ ਨੂੰ ਖਿੱਚ ਲਿਆ ਹੈ। ਅੰਦਰ ਦੀ ਪ੍ਰੀਤ ਨੇ ਖਿੱਚਿਆ, ਅੰਦਰ ਖਿੱਦੂ ਡਿੱਗਿਆ। ਹਜ਼ੂਰ ਖੁੰਡੀ ਨਾਲ ਬਾਲ ਉਮਰ ਵਿੱਚ ਉਹਨੂੰ ਠੋਕਰ ਮਾਰਦਿਆਂ ਰਾਣੀ ਨੂੰ ਤੱਕਿਆ, ਉਹਦੇ ਨੇਤਰ ਬੰਦ ਨੇ, ਦੌੜ ਕੇ ਖੁੰਡੀ ਛੱਡੀ, ਗੋਦ ਵਿੱਚ ਬੈਠ ਗਏ। ਬੇਸੁੱਧ ਰਾਣੀ ਬੈਠੀ ਅਤੇ ਗਲਵੱਕੜੀ ਪਾ ਕੇ ਕੰਨ ਕੋਲ ਆਵਾਜ਼ ਦਿੱਤੀ, ਮਾਂ। ਜਦੋਂ ਮਾਂ ਸ਼ਬਦ ਸੁਣਿਆ ਤਾਂ ਰਾਣੀ ਦਾ ਰੋਮ ਰੋਮ ਖਿੜ ਗਿਆ, ਕੌਣ ਖੈ? ਜਿਹੜਾ ਮੇਰੀ ਗੋਦ ਵਿੱਚ ਬੈਠ ਕੇ ਕਹਿੰਦਾ ਮਾਂ, ਆਵਾਜ਼ ਫਿਰ ਦਿੱਤੀ, ਮਾਂ ਆਪਣੇ ਨੇਤਰ ਖੋਲ੍ਹ। ਜਦੋਂ ਨੇਤਰ ਖੋਲ੍ਹੇ ਤਾਂ ਕੀ ਦੇਖਿਆ, ਜਿਹਦੇ ਚਰਨਾਂ ਵਿੱਚ ਬੇਨਤੀ ਕਰਨੀ ਸੀ ਉਹ ਗੋਦ ਬਣ ਕੇ ਮਾਂ ਕਹਿ ਕੇ ਪੁਕਾਰਦਾ ਪਿਆ ਹੈ। ਹਜ਼ੂਰ ਕਿਰਪਾਲੂ ਜੀ ਉਹਨਾਂ ਦੇ ਚਰਨਾਂ ਨੂੰ ਹੱਥ ਪਾਉਣ ਲੱਗੀ ਰਾਣੀ, ਅਤੇ ਸੱਚੇ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਕਹਿਣ ਲੱਗੇ, ਮਾਂ ਹੱਥ ਪੈਰਾਂ ਵੱਲ ਨਹੀਂ, ਮਾਂ ਦਾ ਹੱਥ ਸਿਰ ਉੱਤੇ ਆਉਂਦਾ ਹੁੰਦਾ ਹੈ। ਕੋਲ ਦਾਸੀ ਖਲੋਤੀ ਸੀ, ਕਹਿਣ ਲੱਗੀ ਬਾਲਾ ਪ੍ਰੀਤਮ ਜੀ ਕਿ ਤੁਸੀਂ ਕਿਰਪਾ ਕਰੋ, ਰਾਣੀ ਦੀ ਕੁੱਖ ਨੂੰ ਭਾਗ ਲੱਗੇ, ਪੁੱਤਰ ਦੀ ਦਾਤ ਮਿਲ ਜਾਏ। ਉਸੇ ਵਕਤ ਹੱਸ ਕੇ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਤੂੰ ਮਾਂ, ਅਤੇ ਜੇ ਯਕੀਨ ਕਰੇ ਤਾਂ ਬਾਲਾ ਪ੍ਰੀਤਮ ਤੇਰਾ ਪੁੱਤਰ, ਤੂੰ ਮਾਂ ਮੈਂ ਤੇਰਾ ਪੁੱਤਰ। ਉੱਥੇ ਦੋ ਸਵਾਲ ਉੱਠੇ ਸਨ ਕਿ ਬਾਲਾ ਪ੍ਰੀਤਮ ਮਾਵਾਂ ਦੋ ਅਤੇ ਪੁੱਤਰ ਇੱਕ, ਇਹ ਕਿਵੇਂ ਹੋ ਸਕਦਾ ਕਿ ਦੋ ਮਾਵਾਂ ਦਾ ਇੱਕ ਪੁੱਤਰ? ਹੱਸ ਕੇ ਕਹਿਣ ਲੱਗੇ, ਅੰਮੀਏ ਅੱਖਾਂ ਦੋ ਨੇ ਪਰ ਜੋਤਾਂ ਦੋ ਨਹੀਂ। ਅੱਖਾਂ ਦੋ ਹੋ ਸਕਦੀਆਂ ਨੇ ਪਰ ਜੋਤ ਇੱਕ ਹੀ ਹੁੰਦੀ ਹੈ। ਅੱਖਾਂ ਵੇਖਣ ਨੂੰ ਦੋ ਨੇ ਪਰ ਜੋਤਾਂ ਦੋ ਨਹੀਂ। ਜੇ ਦੋ ਅੱਖਾਂ ਦੀ ਜੋਤ ਇੱਕ ਹੈ ਤਾਂ ਮਾਤ ਗੁਜਰੀ ਦੀ ਗੋਦ ਅਤੇ ਤੇਰੀ ਗੋਦ ਵਿੱਚ ਮੈਂ ਇਕੱਲਾ ਹੀ ਖੇਡੀ ਜਾਵਾਂਗਾ। ਕਹਿਣ ਲੱਗੇ, ਦੋ ਗੋਦਾਂ ਵਿੱਚ ਕਿਵੇਂ ਖੇਡੋਗੇ? ਹੱਸ ਕੇ ਕਹਿੰਦੇ ਆ, ਕਦੀ ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਮਾਂ ਦੇਖੀ? ਗੰਗਾ ਦੀਆਂ ਲਹਿਰਾਂ ਵਿੱਚ ਵੀ ਉਹ ਖੇਡਦਾ ਅਤੇ ਝੀਲ ਦੇ ਪਾਣੀ ਵਿੱਚ ਵੀ ਖੇਡਦਾ ਹੈ। ਜੇ ਇੱਕ ਚੰਦਰਮਾ ਗੰਗਾ ਵਿੱਚ ਅਤੇ ਝੀਲ ਵਿੱਚ ਦੋਨਾਂ ਪਾਣੀਆਂ ਵਿੱਚ ਖੇਡਦਾ ਹੈ, ਮੈਂ ਸਵੇਰੇ ਤੇਰੀ ਗੋਦ ਵਿੱਚ ਖੇਡਾਂਗਾ, ਸ਼ਾਮ ਨੂੰ ਮਾਤ ਗੁਜਰੀ ਦੀ ਗੋਦ ਵਿੱਚ ਖੇਡਾਂਗਾ, ਮੈਂ ਦੋਨਾਂ ਗੋਦਾਂ ਵਿੱਚ ਖੇਡਾਂਗਾ। ਲਿਆ ਮੈਨੂੰ ਭੁੱਖ ਲੱਗੀ ਹੈ, ਕੋਈ ਛਕਾਂ, ਅੱਜ ਰਾਣੀ ਨੂੰ ਸੁੱਝੇ ਕੁਝ ਨਾ। ਉਹ ਤਾਂ ਪੁੱਤਰ ਦੀ ਵਾਸ਼ਨੀ ਸੱਚ ਜਾਣੋ ਮਰ ਗਈ ਸੀ। ਜਦੋਂ ਸਤਿਗੁਰੂ ਆਏ ਆ ਅੰਦਰ ਵਾਸ਼ਨੀ ਮਰ ਗਈ। ਸੰਸਾਰੀ ਪੁੱਤਰ ਦੀ ਥਾਂ ਜਿਹਨੂੰ ਬਾਲਾ ਪ੍ਰੀਤਮ ਨੇ ਮਾਂ ਕਹਿ ਕੇ ਪਦਵੀ ਦੇ ਦਿੱਤੀ ਹੋਵੇ, ਮੈਨੂੰ ਦੋ ਸਿੱਖ ਕਦੀ ਨਹੀਂ ਭੁੱਲਦੇ। ਜਦੋਂ ਕਦੀ ਰਾਣੀ ਦਾ ਜ਼ਿਕਰ ਹੁੰਦਾ ਤੁਹਾਡੀ ਆਪੋ ਆਪਣੀ ਭਾਵਨਾ ਹੈ, ਮੈਨੂੰ ਭੁੱਲਦਾ ਨਹੀਂ। ਇੱਕ ਨੂੰ ਇੱਕ ਦੇ ਪੁੱਤਰ ਬਣੇ ਆ ਅਤੇ ਇੱਕ ਦੇ ਬਾਪ ਬਣੇ ਆ। ਧਿਆਨ ਦਿਆ ਜੇ, ਪਟਨਾ ਸਾਹਿਬ ਦੀ ਧਰਤੀ 'ਤੇ ਰਾਣੀ ਦੇ ਪੁੱਤਰ ਬਣ ਕੇ ਉਹਨੂੰ ਮਾਂ ਕਹਿੰਦੇ ਆ, ਅਤੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਜੈਤੇ ਨੂੰ ਸਿਰ ਆਪਣੀ ਛਾਤੀ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਕਹਿੰਦੇ ਆ। ਇਹ ਦੋ ਸ਼ਬਦ ਨਹੀਂ ਭੁੱਲਦੇ ਕਿ ਦੇਖੋ ਰਾਣੀ ਨੂੰ ਮਾਂ ਕਿਹਾ, ਕੁਝ ਬਾਹਰੋਂ ਭੇਜਿਆ। ਕਹਿਣ ਲੱਗੇ, ਨਹੀਂ ਮਾਂ, ਪੁੱਤਰ ਨੂੰ ਭੁੱਖ ਲੱਗੀ, ਜੋ ਕੁਝ ਘਰ ਵਿੱਚ ਹੈ ਛਕਾ ਦੇ। ਬੈਠ ਕੇ ਗੋਦ ਵਿੱਚ ਸਭ ਕੁਛ ਛਕਾਇਆ, ਨੇਮ ਬਣਾ ਲਿਆ ਕਿ ਦਿਨੇ ਮਾਤਾ ਇਸ ਦੇ ਘਰ ਵਿੱਚ ਜ਼ਰੂਰ ਆਉਣਾ। ਕਿਰਪਾਲੂ ਦਾਤਾ ਜੀ, ਸਮਾਂ ਲੰਘਿਆ, ਅੱਜ ਗੁਰੂ ਤੇਗ ਬਹਾਦਰ ਜੀ ਆਏ ਨੇ, ਪੁੱਤਰ ਦੀ ਉਮਰ 5 ਸਾਲ ਦੇ ਕਰੀਬ ਹੋ ਚੁੱਕੀ। ਅੱਜ ਵੀ ਤੁਸੀਂ ਪਟਨਾ ਸਾਹਿਬ ਬਾਗ ਦੇਖਦੇ ਹੋ, ਰਹੀਮ ਬਖਸ਼ ਕਰੀਮ ਬਖਸ਼ ਦਾ ਬਾਗ ਸੁੱਕਾ ਹੈ। ਇੱਧਰ ਗੁਰੂ ਗੋਬਿੰਦ ਰਾਏ ਜੀ ਨੂੰ ਦੱਸ ਦਿੱਤਾ ਗਿਆ ਹੈ, ਮਾਤ ਨਾਨਕੀ ਨੂੰ ਪਤਾ ਲੱਗਾ ਮੇਰਾ ਪੁੱਤਰ 5 ਸਾਲਾਂ ਬਾਅਦ ਆਉਂਦਾ ਪਿਆ, ਅਤੇ ਗੁਰੂ ਗੋਬਿੰਦ ਰਾਏ ਸਾਰੀ ਰਾਤ ਖੁਸ਼ੀ ਵਿੱਚ ਨੇ, ਕਿਉਂਕਿ ਅੱਜ ਪਿਤਾ ਅਤੇ ਪੁੱਤਰ ਨੇ ਪਹਿਲੀ ਵਾਰ ਮਿਲਣਾ ਹੈ। 5 ਸਾਲ ਬਾਅਦ ਪੁੱਤਰ ਨੂੰ ਦੇਖਣਾ। ਹਜ਼ੂਰ ਘਰ ਨਹੀਂ ਆਏ, ਉਸ ਸੁੱਕੇ ਬਾਗ ਵਿੱਚ ਬੈਠ ਗਏ, ਪਰਿਵਾਰ ਲੈ ਕੇ ਗੋਬਿੰਦ ਰਾਏ ਜੀ ਨੂੰ ਗਿਆ, ਅਤੇ ਜਦੋਂ ਪਿਤਾ ਜੀ ਨੂੰ ਦੇਖਿਆ ਤਾਂ ਗੋਬਿੰਦ ਰਾਏ ਸਤਿਗੁਰੂ ਨੇ ਹੱਥ ਜੋੜ ਕੇ ਪਿਤਾ ਦੇ ਚਰਨਾਂ ਵਿੱਚ ਮੱਥਾ ਟੇਕਿਆ, ਅਤੇ ਕਹਿੰਦੇ ਨੇ ਸੁੱਕਾ ਪਿਆ ਮੁੱਦਤਾਂ ਦਾ ਬਾਗ ਵੀ ਖਰਾਬ ਹੋ ਗਿਆ। ਪਿਤਾ ਦੇ ਪੁੱਤਰ ਦੀ ਪਹਿਲੀ ਮਿਲਣੀ ਸੀ 5 ਸਾਲ ਦੀ ਉਮਰ ਵਿੱਚ। ਹਜ਼ੂਰ ਕੋਈ ਸਮਾਂ ਪਟਨਾ ਸਾਹਿਬ ਦੀ ਧਰਤੀ 'ਤੇ ਟਿਕੇ, ਆਪ ਆਨੰਦਪੁਰ ਨੂੰ ਆ ਗਏ। ਮੈਂ ਅੱਜ ਦੇ ਪੁਰਬ ਵਾਲੇ ਦਿਨ ਬੇਨਤੀ ਕਰਨੀ ਚਾਹੁੰਦਾ। ਸਮਾਂ ਲੰਘਿਆ, ਪਟਨਾ ਸਾਹਿਬ ਦੀ ਧਰਤੀ ਤੋਂ ਅੱਜ ਬਾਲਾ ਪ੍ਰੀਤਮ ਚੱਲੇ ਨੇ, ਕਦੀ ਤੱਕੋ ਉਹਨਾਂ ਜਗਿਆਸੂਆਂ ਦਾ ਹਾਲ। ਪੰਡਿਤ ਸ਼ਿਵ ਦੱਤ ਕੁਛ ਨਹੀਂ ਬੋਲਦਾ, ਸਿਰਫ ਖਾਮੋਸ਼ ਬੈਠਾ ਹੈ, ਕਿਉਂਕਿ ਕੰਨਾਂ ਵਿੱਚ ਰੋਜ਼ ਆਵਾਜ਼ ਪੈਂਦੀ ਸੀ, ਬਾਬਾ ਜੀ ਝਾਤ। ਅੱਜ ਉਹ ਆਵਾਜ਼ ਆਨੰਦਪੁਰ ਦੀ ਧਰਤੀ, ਪੰਜਾਬ ਦੀ ਧਰਤੀ ਨੂੰ ਜਾਂਦੀ ਪਈ ਹੈ। ਰਾਣੀ ਫਤਿਹ ਚੰਦ ਮੈਣੀ ਦੀ ਉਹ ਬੇਬਲ ਹੈ ਕਿ ਕੌਣ ਆ ਕੇ ਰੋਜ਼ ਮਾਂ ਕਹਿ ਕੇ ਪੁਕਾਰੇਗਾ। ਕਰੀਮ ਬਖਸ਼ ਅਤੇ ਰਹੀਮ ਬਖਸ਼ ਨਵਾਬ ਦੋਨੋਂ ਭਾਵਨਾ ਨਾਲ ਭਿੱਜੇ ਨੇ। ਜਦੋਂ ਤੁਰਨ ਲੱਗੇ ਤਾਂ ਪੁੱਛਿਆ ਸੰਗਤ ਨੇ, ਕਿਸੇ ਨੂੰ ਕਹਿੰਦੇ ਆ ਕਿ ਸਵੇਰੇ ਜਪਜੀ ਇਕਾਗਰਤਾ ਨਾਲ ਪੜ੍ਹਿਓ, ਮੈਂ ਤੁਹਾਡੇ ਕੋਲ ਹੋਵਾਂਗਾ। ਕਿਸੇ ਨੂੰ ਕਹਿੰਦੇ ਆ ਆਸਾ ਕੀ ਵਾਰ ਦਾ ਕੀਰਤਨ ਸੁਣਿਓ, ਮੈਂ ਤੁਹਾਡੇ ਕੋਲ ਹੋਵਾਂਗਾ। ਕਰੀਮ ਬਖਸ਼ ਰਹੀਮ ਬਖਸ਼ ਨੂੰ ਕਿਹਾ ਅੰਮ੍ਰਿਤ ਵੇਲੇ ਇਸ ਅਸਥਾਨ ਦੀ ਹਾਜ਼ਰੀ ਭਰਿਓ, ਮੈਂ ਤੁਹਾਡੇ ਕੋਲ ਸੰਗਤ ਵਿੱਚ ਹੋਵਾਂਗਾ। ਪੰਡਿਤ ਸ਼ਿਵ ਦੱਤ ਕੁਛ ਨਹੀਂ ਬੋਲਿਆ, ਬੈਰਾਗ ਸੀ। ਸੱਚ ਜਾਣਿਓ, ਬੈਰਾਗ ਅਥਰਵਾਂ ਨੂੰ ਜਨਮ ਦਿੰਦਾ ਹੈ ਅਤੇ ਅਥਰੂ ਬੋਲੀ ਬਣ ਕੇ ਫਿਰ ਵਿਆਖਿਆ ਕਰਦੇ ਨੇ ਇਸਦਾ ਅੰਦਰ ਕੀ ਹੋ ਜਾ ਕੇ। ਪੰਡਿਤ ਸ਼ਿਵ ਦੱਤ ਪਿੱਛੇ ਖਲੋਤੇ, ਉਸ ਬਜ਼ੁਰਗ ਦੀਆਂ ਅੱਖਾਂ ਸਿਮਦੀਆਂ ਨੇ, ਕੋਲ ਜਾ ਕੇ ਕਿਹਾ, ਬਾਬਾ ਜੀ ਨੇਤਰ ਖੁੱਲ੍ਹੇ ਮੇਰਾ ਬਾਲਾ ਪ੍ਰੀਤਮ। ਕਹਿਣ ਲੱਗੇ, ਤੁਸੀਂ ਭਾਵਨਾ ਨਾਲ ਰੋਜ਼ ਬੈਠਿਆ ਕਰੋ ਅਤੇ ਮੈਂ ਤੁਹਾਡੇ ਕੋਲ ਆਵਾਜ਼ ਦਿਆ ਕਰਾਂਗਾ। ਅਸੀਸ ਦੇ ਦਿੱਤੀ, ਰਾਣੀ ਅੱਗੇ ਵਧੀ। ਉਹਦਾ ਅੰਦਰ ਸਭ ਤੋਂ ਵੱਧ ਬੇਬਲ ਸੀ, ਜਿਹਨੂੰ ਮਾਂ ਕਿਹਾ, ਕੋਲ ਜਾ ਕੇ ਕਹਿਣ ਲੱਗੇ, ਮਾਂ ਮੈਂ ਤੇਰੇ ਤੋਂ ਬਿਲਕੁਲ ਦੂਰ ਨਹੀਂ ਜਾਣਾ। ਜੇ ਮਾਂ ਕਿਹਾ, ਮੈਂ ਤੇਰਾ ਪੁੱਤਰ ਹਾਂ, ਬਾਲਾ ਪ੍ਰੀਤਮ ਰੋਜ਼ ਗੋਦ ਵਿੱਚ ਬੈਠਣਾ, ਹੁਣ ਦੀਦਾਰ ਕਿਵੇਂ? ਕਹਿਣ ਲੱਗੇ, ਰੋਜ਼ ਪੰਗਤ ਬਿਠਾ ਕੇ ਛੋਲੇ ਪੂਰੀਆਂ ਦਾ ਪ੍ਰਸ਼ਾਦ ਛਕਾਈ, ਮੈਂ ਖੁਦ ਛਕਾਂਗਾ। ਤੁਰਨ ਲੱਗਿਆਂ ਆਪਣੇ ਹੱਥਾਂ ਨਾਲ ਇੱਕ ਬੂਟਾ ਘਰ ਵਿੱਚ ਲਾ ਦਿੱਤਾ। ਅੱਜ ਵੀ ਤੁਸੀਂ ਦੇਖਿਓ, ਉਹ ਕ੍ਰੋਧ ਦਾ ਬੂਟਾ ਹੈ, ਆਪਣੇ ਹੱਥੀ ਬੂਟਾ ਲਾ ਕੇ ਕਹਿਣ ਲੱਗੇ, ਲੈ ਮਾਂ ਤੂੰ ਲਚਾਂਦੀ ਸੈਂ, ਸੰਤਾਨ ਮਿਲੇ, ਮੇਰੇ ਘਰ ਬੂਟਾ ਲੱਗੇ, ਤੇਰਾ ਪੁੱਤਰ ਇਹੋ ਜਿਹਾ ਬੂਟਾ ਲਾ ਜਾਏਗਾ ਕ੍ਰੋਧ ਦਾ, ਨਾ ਪੱਤ ਝਾੜ ਵਿੱਚ ਇਹਨੇ ਝੜਨਾ ਹੈ, ਨਾ ਇਹਨੇ ਜੋਠ ਜੇਠ ਦੀ ਲੂ ਵਿੱਚ ਸਿੱਕਣਾ ਹੈ, ਨਾ ਗਰਮੀ ਸੁਕਾਏਗੀ ਨਾ ਸਰਦੀ ਸੁਕਾਏਗੀ। ਹਕੀਕਤ ਵਿੱਚ ਉਹ ਕ੍ਰੋਧ ਦਾ ਪੇਡਾ ਕਦੀ ਵੀ ਸੁੱਕਦਾ ਨਹੀਂ, 12 ਮਹੀਨੇ ਹਰਾ ਰਹਿੰਦਾ। ਤੁਰ ਲੱਗਿਆਂ ਆਪਣੇ ਹੱਥਾਂ ਨਾਲ ਉਹ ਬੂਟਾ ਲਾਇਆ। ਹਜ਼ੂਰ ਕਿਰਪਾਲੂ ਜੀ ਨੂੰ ਸੰਗਤ ਤੋਰਨ ਆਈਏ, ਉਸ ਵੇਲੇ ਕਹਿੰਦੇ ਨੇ ਹਰ ਇੱਕ ਦਾ ਅੰਦਰ ਭਰਿਆ ਹੈ, ਚਿੱਤ ਨਹੀਂ ਕਰਦਾ। ਅਤੇ ਕਹਿੰਦੇ ਨੇ ਉਸ ਵੇਲੇ ਇੱਕ ਫਕੀਰ ਆਇਆ, ਪੁੱਛਦਾ ਉਹ ਪਟਨੇ ਨੂੰ ਕੀ ਹੋ ਗਿਆ, ਹਰ ਚਿਹਰਾ ਮਾਯੂਸ ਹੈ, ਮੁਸਲਮਾਨ ਨੂੰ ਦੇਖਦਾ ਉਹ ਰੋ ਰਿਹਾ, ਹਿੰਦੂ ਨੂੰ ਦੇਖਦਾ ਉਹਦਾ ਅੰਦਰ ਭਰਿਆ। ਅਤੇ ਅੱਗੋਂ ਫਕੀਰ ਨੂੰ ਉੱਤਰ ਮਿਲਿਆ, ਪਟਨੇ ਦੀ ਜਿੰਦ ਤੁਰ ਚੱਲੀ ਹੈ, ਪਟਨੇ ਦੀ ਜਿੰਦ ਗੋਬਿੰਦ ਰਾਏ ਚੱਲੇ ਨੇ। ਸ਼ਾਹ ਆਇਆ, ਕਹਿਣ ਲੱਗਾ ਪਾਤਸ਼ਾਹ ਕਿ ਰਸਤੇ ਵਿੱਚ ਹਰ ਸ਼ਹਿਰ ਵਿੱਚ ਮੇਰੀ ਖੰਬੇਲੀ ਏ, ਜਿੱਥੇ ਮਰਜ਼ੀ ਪੜਾਂ ਕਰਿਓ। ਪਟਨਾ ਸਾਹਿਬ ਤੋਂ ਤੁਰੇ, ਪਹਿਲਾ ਪੜਾਂ ਦਾਨਾਪੁਰ ਕੀਤਾ। ਬੁੱਢੜੀ ਮਾਈ ਬੈਠੀ ਸੀ ਕੱਚੀ ਮਿੱਟੀ ਦੀ ਖਾਂਡੀ ਵਿੱਚ ਖਿਚੜੀ ਬਣਾ ਕੇ, ਅੱਖਾਂ ਤੋਂ ਦਿਸਦਾ ਨਹੀਂ ਸੀ, ਬਾਲਾ ਪ੍ਰੀਤਮ ਤੂੰ ਚੱਲਣਾ, ਪਤਾ ਨਹੀਂ ਇਹਨਾਂ ਦੀਦਿਆਂ ਨੇ ਪਰਤ ਕੇ ਤੈਨੂੰ ਦੇਖਣਾ ਕਿ ਨਹੀਂ, ਇਸ ਬੁੱਢੜੀ ਨੂੰ ਦੀਦਾਰ ਜ਼ਰੂਰ ਦੇ ਜਾਈ। ਸਿੱਧੇ ਚਲੇ ਗਏ ਗੰਗਾ ਦੇ ਕਿਨਾਰੇ, ਉਹ ਬੀਬੀ ਦਾ ਨਾਮ ਸੀ ਜਮਣੀ ਦੇਵੀ, ਉਹਦੇ ਘਰ ਗਏ, ਉਹਨੂੰ ਨਿਵਾਜਿਆ। ਸੋਚਿਆ ਇੰਨੀ ਸੰਗਤ ਅਤੇ ਖਾਂਡੀ ਦੀ ਖਿਚੜੀ ਕਿਵੇਂ ਪੂਰੀ ਆਏ। ਕਹਿਣ ਲੱਗੇ, ਮਾਂ ਲਿਆ ਖਾਂਡੀ ਮੈਨੂੰ ਦੇ, ਮੈਂ ਵਰਤਾਨਾ। ਉਹ ਜਿੱਥੇ ਗੁਰੂ ਵਰਤਾਨ ਲੱਗ ਪਏ ਉੱਥੇ ਕਦੀ ਘਾਟੇ ਪੈਂਦੇ ਹੀ ਨਹੀਂ। ਹਜ਼ੂਰ ਚਲੇ ਗਏ, ਸਮਾਂ ਆਪਣੀ ਕਰਵਟ ਲੈ ਗਿਆ, ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ, ਬਾਲਾ ਪ੍ਰੀਤਮ ਕਲਗੀਆਂ ਵਾਲੇ ਬਣ ਗਏ, ਗੁਲੇਲਾਂ ਚਲਾਉਣ ਵਾਲਾ ਤੀਰ ਚਲਾਉਣ ਵਾਲਾ ਬਣ ਗਿਆ, ਗਲੀਆਂ ਵਿੱਚ ਦੌੜਨ ਵਾਲਾ ਨੀਲੇ ਦਾ ਸ਼ਾਂ ਅਸਵਾਰ ਬਣ ਗਿਆ, ਸੱਚ ਦੀ ਆਵਾਜ਼ ਬੁਲੰਦ ਕਰਨ ਲੱਗਾ। ਅੱਜ ਮੁੱਦਤਾਂ ਤੋਂ ਬਾਅਦ ਪਿਆਰੇ ਦਾ ਪੁਰਬ ਆਉਣਾ, ਜਿਹੜਾ ਅੱਜ ਗੁਰਪੁਰਬ ਜਿਵੇਂ ਆਇਆ, ਪੋਹ ਸੁਦੀ ਸਪਤਮੀ ਆਉਣੀ ਹੈ। ਫਤਿਹ ਚੰਦ ਮੈਣੀ ਦੀ ਰਾਣੀ ਨੇ ਕਿਹਾ ਕਿ ਰਾਜਨ, ਮੇਰਾ ਦਿਲ ਖਿੱਚ ਪਿਆ ਪਾਉਂਦਾ ਹੈ ਕਿ ਮੈਂ ਘੱਟੋ ਘੱਟ ਆਪਣੇ ਪੁੱਤਰ ਨੂੰ ਇੱਕ ਵਾਰੀ ਹੋਰ ਦੇਖ ਆਵਾਂ। ਬਾਲਾ ਪ੍ਰੀਤਮ ਮੈਨੂੰ ਮਾਂ ਕਹਿ ਕੇ ਗਿਆ ਹੈ, ਲੋਕ ਕਹਿੰਦੇ ਨੇ ਕਲਗੀ ਵਾਲਾ ਬਣ ਗਿਆ, ਮੈਨੂੰ ਘੱਟੋ ਘੱਟ ਇੱਕ ਵਾਰੀ ਉਹਦੀ ਝੁੱਲਦੀ ਕਲਗੀ ਉਸ ਪੁੱਤਰ ਦੇ ਦੀਦਾਰ ਕਰ ਆਉਣ ਦੇ। ਸਾਰਾ ਪਰਿਵਾਰ ਤਿਆਰ ਹੋਇਆ। ਪੰਡਿਤ ਸ਼ਿਵ ਦੱਤ ਤਕਰੀਬਨ 100 ਦੇ ਨੇੜੇ ਟੁੱਕ ਚੁੱਕਾ ਸੀ। ਹੁਣ ਦੇਖਿਓ, ਉਹਦਾ ਹੱਡੀਆਂ ਦਾ ਪਿੰਜਰ ਰਹਿ ਗਿਆ, ਮਾਸ ਉਹਦਾ ਹੱਡੀਆਂ ਛੱਡ ਗਈਆਂ ਨੇ, ਪਰ ਰੋਜ਼ ਕਿਸੇ ਦਾ ਸਹਾਰਾ ਲੈ ਕੇ ਨੇਮ ਨਹੀਂ ਟੁੱਟਣ ਦਿੱਤਾ, ਗੰਗਾ ਦੇ ਕਿਨਾਰੇ ਬਹਿਣਾ, ਕਿਉਂਕਿ ਬਚਨ ਕਮਾਉਣਾ ਹੀ ਸਿੱਖੀ ਹੈ। ਉਹ ਬਜ਼ੁਰਗ ਬਚਨ ਕਮਾਈ ਜਾਂਦਾ, ਮੇਰੀ ਨਿਭ ਜਾਏ। ਪੰਡਿਤ ਸ਼ਿਵ ਦੱਤ ਨੂੰ ਦੱਸਿਆ ਨਹੀਂ, ਬਜ਼ੁਰਗ ਇਹ ਪਤਾ ਨਹੀਂ ਰਸਤੇ ਵਿੱਚ ਤਕਲੀਫ ਨਾ ਹੋ ਜਾਏ। ਅਤੇ ਕਿਸੇ ਨੇ ਦੱਸਿਆ ਪੰਡਿਤ ਨੂੰ, ਪੰਡਿਤ ਜੀ ਕਿ ਫਤਿਹ ਚੰਦ ਮੈਣੀ ਅਤੇ ਪਰਿਵਾਰ ਗਿਆ ਆਨੰਦਪੁਰ ਸਾਹਿਬ ਤੁਹਾਡੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਨੂੰ। ਪੰਡਿਤ ਸ਼ਿਵ ਦੱਤ ਨੇ ਵਸੀਲਾ ਬਣਾਇਆ, ਪਹਿਲਾ ਪੜਾਅ ਵੀ ਦਾਨਾਪੁਰ ਹੀ ਕੀਤਾ ਸੀ ਫਤਿਹ ਚੰਦ ਨੇ, ਜਿੱਥੇ ਗੁਰੂ ਗੋਬਿੰਦ ਰਾਏ ਨੇ ਪੜਾਅ ਕੀਤਾ। ਪੰਡਿਤ ਸ਼ਿਵ ਦੱਤ ਸ਼ਾਮ ਨੂੰ ਪਹੁੰਚ ਗਿਆ, ਕਹਿਣ ਲੱਗਾ, ਮੇਰੇ ਦਿਲ ਦੇ ਮਿਹਰਮਾ ਫਤਿਹ ਚੰਦਾ, ਤੈਨੂੰ ਪਤਾ ਹੈ ਮੇਰੇ ਤਨ ਦੀ ਚਮੜੀ ਨੂੰ ਤੇ ਝੁਰੜੀਆਂ ਨਾ ਦੇਖ, ਮੇਰੇ ਤਨ ਦੀ ਚਮੜੀ ਜਵਾਬ ਦੇਗੀ, ਅੰਗ ਜਵਾਬ ਦੇਗਾ, ਪਰ ਅੰਦਰ ਦੀ ਪ੍ਰੀਤ ਨੇ ਜਵਾਬ ਨਹੀਂ ਦਿੱਤੀ। ਅੰਦਰ ਦਾ ਪਿਆਰ ਉਸੇ ਤਰ੍ਹਾਂ, ਮੈਨੂੰ ਬਾਲਾ ਪ੍ਰੀਤਮ ਦੇ ਦਰ 'ਤੇ ਲੈ ਜਾ। ਇਹ ਕਾਫਲਾ ਤੁਰਿਆ, ਉੱਧਰ ਗੁਰਪੁਰਬ ਵਾਲਾ ਦਿਨ ਪਿਆਉਂਦਾ। ਮੈਂ ਕਹਿੰਦਾ ਦਾਤਾ, ਕਿਤੇ ਇਹੋ ਜਿਹਾ ਪੁਰਬ ਸਾਡੇ ਲਈ ਲਿਆਈ। ਭਾਵਨਾ ਬਣ ਜਾਏ। ਉੱਧਰ ਪੁਰਬ ਦਾ ਦਿਨ ਆਉਂਦਾ, ਇੱਧਰ ਕਾਫਲਾ ਤੁਰੀ ਗਿਆ, ਪੰਡਿਤ ਜੀ ਨੂੰ ਪਾਲਕੀ ਵਿੱਚ ਬਿਠਾ ਲਿਆ, ਤੁਰ ਪਏ ਨੇ। ਹਜ਼ੂਰ ਕਿਰਪਾਲੂ ਜੀ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਘੋੜੇ 'ਤੇ ਸਵਾਰ ਹੋਏ, ਕੀਰਤਪੁਰ ਸਾਹਿਬ ਲੰਘੇ ਨੇ, ਸਰਸਾ ਨੂੰ ਪਾਰ ਕੀਤਾ, ਰੋਪੜ ਦੇ ਨੇੜੇ ਆ ਗਏ ਅਤੇ ਖਲੋ ਕੇ ਰਸਤੇ 'ਤੇ ਦੇਖਦੇ ਨੇ, ਅੱਜ ਮੇਰੀ ਮਾਂ ਤੁਰੀ ਆਉਂਦੀ ਏ। ਮਾਂ ਨੂੰ ਅੱਗੇ ਜੀ ਆਇਆਂ ਕਹੀਦਾ ਹੁੰਦਾ ਹੈ। ਅੱਜ ਮੇਰਾ ਪਿਆਰਾ ਬਾਬਾ ਪੰਡਿਤ ਸ਼ਿਵ ਦੱਤ ਹੁੰਦਾ ਪਿਆ, ਬਾਲ ਉਮਰ ਦੇ ਮੈਨੂੰ ਪਿਆਰ ਕਰਨ ਵਾਲੇ ਨੇ, ਮੈਂ ਉਹਨਾਂ ਨੂੰ ਜੀ ਆਇਆਂ ਕਹਿਣ ਆਇਆਂ। ਸਾਹਮਣੇ ਕਾਫਲਾ ਤੁਰਿਆ ਆਉਂਦਾ ਅਤੇ ਅੱਗੇ ਅੱਗੇ ਪਾਲਕੀ ਏ, ਪਾਲਕੀ ਵਿੱਚ ਪੰਡਿਤ ਸ਼ਿਵ ਦੱਤ ਨੇ, ਕਿਰਪਾਲੂ ਦਾਤਾ ਜੀ ਨੇ ਘੋੜਾ ਬਿਲਕੁਲ ਪਾਲਕੀ ਦੇ ਨਾਲ ਲਾਇਆ ਅਤੇ ਪਰਦੇ ਵਿੱਚੋਂ ਆਵਾਜ਼ ਦਿੱਤੀ, ਬਾਬਾ ਜੀ ਝਾਤ, ਪੰਡਿਤ ਜੀ ਝਾਤ। ਅੰਝ ਲੱਗਾ ਕਿ ਜਿਵੇਂ ਗੰਗਾ ਦਾ ਕਿਨਾਰਾ ਅਤੇ ਬਾਲਾ ਪ੍ਰੀਤਮ ਇੱਕੋ ਦਮ ਮੇਰੀ ਕਮਰ 'ਤੇ ਚੜਿਆ ਅਤੇ ਹੱਥਾਂ ਨਾਲ, ਕੰਬਦੇ ਹੱਥਾਂ ਨਾਲ ਕੱਪੜਾ ਚੁੱਕਿਆ ਪੰਡਿਤ ਸ਼ਿਵ ਦੱਤ ਨੇ, ਬਾਲਾ ਪ੍ਰੀਤਮ ਦੀ ਥਾਂ 'ਤੇ ਕਲਗੀਆਂ ਵਾਲੇ ਬਣ ਗਏ। ਚਿਹਰਾ ਜਿਹੜਾ ਭਰ ਜੋਵਨ ਵਿੱਚ ਆਇਆ ਹੋਇਆ ਹੈ। ਪਾਲਕੀ ਰੱਖ ਦਿੱਤੀ, ਪੰਡਿਤ ਸ਼ਿਵ ਦੱਤ ਜੀ ਬਾਹਰ ਨਿਕਲੇ। ਉਹ ਗੁਰੂ ਕੇ ਸਿੱਖਾਂ ਦੇਖ ਗੁਰੂ ਗੋਬਿੰਦ ਸਿੰਘ ਦੇ ਅੰਦਰ ਦੇ ਨਿਹ ਨੂੰ, ਉਸ ਦੀਆਂ ਹੱਡੀਆਂ ਦੀ ਮੁੱਠ ਹੈ, ਚਮੜੀ ਖੱਡੀਆਂ ਛੱਡ ਚੁੱਕੀ ਏ, ਅੱਖਾਂ ਤੋਂ ਦਿਸਦਾ ਨਹੀਂ। ਨੇੜੇ ਹੋ ਕੇ ਜਦੋਂ ਮੱਥਾ ਟੇਕਣ ਲੱਗਾ, ਸਾਹਿਬ ਨੇ ਬੋਚ ਲਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ, ਕਿਉਂਕਿ ਪੰਡਿਤ ਸ਼ਿਵ ਦੱਤ ਦਾ ਸੀਨਾ ਕਲਗੀ ਵਾਲੇ ਦੇ ਸੀਨੇ ਵਿੱਚ ਮਿਲਿਆ ਹੋਇਆ ਹੈ, ਅੰਦਰੋਂ ਪ੍ਰੀਤ ਵਿੱਚ ਪਰੋਤੇ ਨੇ। ਜਦੋਂ ਵੇਖ ਕੇ ਪੰਡਿਤ ਜੀ ਨੇ ਕਿਹਾ ਅੱਖਾਂ ਭਰ ਕੇ, ਮੇਰਾ ਕਲਗੀਆਂ ਵਾਲਾ? ਕਹਿਣ ਲੱਗੇ ਨਹੀਂ, ਬਾਲਾ ਪ੍ਰੀਤਮ ਕਹੋ, ਬਾਲਾ ਪ੍ਰੀਤਮ, ਕਿਉਂਕਿ ਤੁਹਾਡੇ ਸ਼ਬਦ ਸੁਣਿਆ ਕਈ ਸਾਲ ਹੋ ਗਏ, ਮੈਂ ਤੁਹਾਡਾ ਬਾਲਾ ਪ੍ਰੀਤਮ ਹੀ ਹਾਂ, ਸੰਗਤ ਲਈ ਹੋਰਲਾਂ ਲਈ ਕਲਗੀਆਂ ਵਾਲਾ, ਪਰ ਤੁਹਾਡਾ ਬਾਲਾ ਪ੍ਰੀਤਮ ਹਾਂ। ਕਹਿੰਦੇ ਨੇ ਪੰਡਿਤ ਜੀ ਨੇ ਕਿਹਾ ਬਾਲਾ ਪ੍ਰੀਤਮ, ਇੰਨੀ ਦੇਰ ਨੂੰ ਮਾਂ ਫਤਿਹ ਚੰਦ ਮੈਣੀ ਦੀ ਰਾਣੀ ਆ ਗਈ ਏ। ਹਜ਼ੂਰ ਆਪ ਉੱਠ ਕੇ ਅੱਗੇ ਗਏ, ਰਾਣੀ ਬੇਬਲ ਹੋ ਕੇ ਮੱਥਾ ਟੇਕਣ ਲੱਗੀ, ਮੱਥਾ ਬੋਚ ਕੇ ਕਹਿੰਦੇ ਨੇ ਨਹੀਂ ਮਾਂ, ਉਸ ਦਿਨ ਵੀ ਕਿਹਾ ਸੀ ਮਾਵਾਂ ਅਸੀਸ ਦਿੰਦੀਆਂ ਨੇ, ਮਾਵਾਂ ਚੁੱਕਦੀਆਂ ਨਹੀਂ। ਮਰਿਆਦਾ ਪੁਰਸ਼ੋਤਮ ਨੇ ਜਦੋਂ ਕਿਹਾ ਅਤੇ ਕਹਿੰਦੇ ਨੇ ਅੰਦਰ ਮਾਂ ਦਾ ਖਿੜ ਗਿਆ, ਕਲਗੀ ਵਾਲੇ ਨੂੰ ਘੁੱਟ ਕੇ ਸੀਨੇ ਨਾਲ ਲਾਇਆ, ਮਸਤਕ ਨੂੰ ਚੁੰਮਿਆ, ਆਨੰਦਪੁਰ ਆਏ। ਸੰਗਤੀ ਇਕੱਠੀ ਹੋਈ, ਸੰਗਤ ਵੇਖਣ ਵਾਸਤੇ ਆਈ, ਕਿਹੜੀ ਰਾਣੀ ਹੈ ਜਿਹਨੂੰ ਮਾਂ ਦੀ ਪਦਵੀ ਮਿਲੀ ਏ, ਕਿਹੜਾ ਪੰਡਿਤ ਹੈ ਜਿਹਦੀ ਗੋਦ ਵਿੱਚ ਬੈਠ ਕੇ ਗੁਰੂ ਕਲਗੀਧਰ ਜੀ ਨੇ ਬਾਲਪਨ ਦੇ ਦਿਨ ਬਤੀਤ ਕੀਤੇ। ਸਾਰੀ ਸੰਗਤ ਨੇ ਇਸ ਪਰਿਵਾਰ ਦਾ ਸਤਿਕਾਰ ਕੀਤਾ। ਪੰਡਿਤ ਸ਼ਿਵ ਦੱਤ ਰੋਜ਼ ਜਿੱਥੇ ਗੁਰੂ ਗੋਬਿੰਦ ਸਿੰਘ ਬਹਿੰਦੇ ਆ ਉਹਨਾਂ ਨੂੰ ਉੱਠ ਹੀ ਲਿਆਇਆ ਜਾਂਦਾ, ਸਰੀਰ ਵਡੇਰਾ ਹੈ। ਅੱਜ ਗੁਰੂ ਕਲਗੀਧਰ ਜੀ ਦਾ ਪੁਰਬ ਆ ਗਿਆ, ਪੰਡਿਤ ਸ਼ਿਵ ਦੱਤ ਜੀ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਬੈਠੇ ਆ, ਪਿਆਰੇ ਦੀ ਵਰੇ ਗੰਢ ਹੈ। ਰਾਜਾ ਫਤਿਹ ਚੰਦ ਨੇ ਹੱਥ ਜੋੜੇ ਨੇ ਕਿ ਸੱਚੇ ਪਾਤਸ਼ਾਹ ਘਰ ਨੂੰ ਜਾਣਾ ਹੈ। ਹਜ਼ੂਰ ਨੇ ਆਵਾਜ਼ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਆਇਆ ਜਾਏ, ਸਹੀ ਪਾ ਦਿੱਤੀ ਮਾਂ। ਅੱਗੇ ਛੋਲੇ ਪੂਰੀਆਂ ਵਿੱਚੋਂ ਚਿਲਕਾਰੇ ਸਨ, ਇਸ ਸ਼ਬਦ ਨਾਲ ਜੁੜਿਓ, ਤਨ ਤਿਆਗਣ ਤੋਂ ਬਾਅਦ ਇਹ ਸ਼ਬਦ ਦਾ ਚਿਲਕਾਰਾ ਜਿੰਦ ਦੇ ਨਾਲ ਜਾਏਗਾ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਮਾਂ ਨੂੰ ਅਤੇ ਨਾਲ ਪੰਡਿਤ ਸ਼ਿਵ ਦੱਤ ਕੋਲ ਨੇ। ਰਾਜੇ ਨੇ ਕਿਹਾ ਪੰਡਿਤ ਜੀ ਉੱਚੀ ਆਵਾਜ਼ ਵਿੱਚ, ਅਸੀਂ ਚੱਲੇ ਜੇ ਕੱਲ੍ਹ ਨੂੰ, ਤੁਸੀਂ ਮੰਗ ਲਓ ਬਾਲਾ ਪ੍ਰੀਤਮ ਕੋਲੋਂ ਕੁਛ। ਕਹਿਣ ਲੱਗੇ ਚੱਲੇ ਹੋ? ਕਹਿੰਦੇ ਨੇ ਖਾਂ। ਕਹਿਣ ਲੱਗੇ ਮੈਂ ਜਾਣ ਲਈ ਨਹੀਂ ਆਇਆ, ਮੈਂ ਵਾਪਸ ਜਾਣ ਲਈ ਨਹੀਂ ਆਇਆ। ਕਹਿਣ ਲੱਗੇ ਪੰਡਿਤ ਜੀ ਨਹੀਂ, ਅਸੀਂ ਤੁਹਾਨੂੰ ਉਸੇ ਤਰ੍ਹਾਂ ਲੈ ਕੇ ਜਾਵਾਂਗੇ। ਕਹਿਣ ਲੱਗੇ ਨਹੀਂ, ਹੁਣ ਮੈਂ ਜਾਣ ਲਈ ਨਹੀਂ ਆਇਆ, ਮੈਂ ਇੱਥੇ ਸਮਾਨ ਲਈ ਆਇਆ ਵਾਂ, ਮੈਂ ਘਰ ਨੂੰ ਵਾਪਸ ਨਹੀਂ ਜਾਣਾ। ਗੁਰਪੁਰਬ ਵਾਲਾ ਦਿਨ ਸੀ, ਸੰਗਤ ਭਰੀ ਸੀ, ਅੱਜ ਬਾਲਾ ਪ੍ਰੀਤਮ ਦੇ ਚਰਨ ਧੱਕੇ ਨਾਲ ਘੁੱਟ ਕੇ ਪਕੜੇ ਅਤੇ ਮੱਥਾ ਪੰਡਿਤ ਜੀ ਨੇ ਟੇਕਿਆ ਅਤੇ ਗੁਰਪੁਰਬ ਵਾਲੇ ਦਿਨ ਗੁਰੂ ਦੇ ਚਰਨਾਂ ਵਿੱਚ ਉਹਦੇ ਪ੍ਰਾਣ ਨਿਕਲ ਗਏ। ਗੁਰਸਿੱਖੋ ਆਓ ਅੱਜ ਅਰਦਾਸ ਕਰੀਏ, ਮੇਰੇ ਸਤਿਗੁਰੂ ਸਾਡੇ ਅੰਦਰ ਦੇ ਰੁੱਖੇਪਨ ਤੋਂ ਸਾਨੂੰ ਹਟਾ ਕੇ ਕਿਤੇ ਬਾਲਾ ਪ੍ਰੀਤਮ, ਪੰਡਿਤ ਸ਼ਿਵ ਸ਼ਿਵ ਦੱਤ ਵਰਗੀ ਭਾਵਨਾ ਤਾਂ ਸਾਡੀ ਨਹੀਂ ਪਰ ਤੂੰ ਨਦਰ ਕਰ ਦਈਂ, ਰਾਣੀ ਵਰਗਾ ਅੰਦਰ ਤਾਂ ਸਾਡਾ ਨਹੀਂ ਹੈ, ਅਸੀਂ ਮਲੀਨ, ਪਰ ਕਿਰਪਾ ਕਰ ਇਸ ਨੂੰ ਧੋ ਦਈਂ। ਆਪ ਸਮੂਹ ਸੰਗਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸੱਚਾ ਪਾਤਸ਼ਾਹ ਮਿਹਰ ਕਰੇ, ਸਾਨੂੰ ਗੁਰਮਤ ਦੀ ਰੋਸ਼ਨੀ ਦੀ ਦਾਤ ਬਖਸ਼ੇ, ਨਾਮ ਦੀ ਦਾਤ ਬਖਸ਼ੇ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ, ਆਪ ਕਿਰਪਾ ਕਰਕੇ ਬਖਸ਼ਣਾ, ਆਪ ਸਭ ਦਾ ਧੰਨਵਾਦ। ਤੁਸੀਂ ਤਕਰੀਬਨ ਡੇਢ ਪੌਣੇ ਦੋ ਘੰਟੇ ਟਿਕ ਕੇ ਗੁਰੂ ਦੇ ਬਚਨ ਸੁਣੇ ਨੇ, ਸੱਚ ਜਾਣਿਓ। ਮੈਂ ਦਾਅਵਾ ਨਹੀਂ ਕਰਨਾ ਗੁਰੂ ਕੀ ਹਜ਼ੂਰੀ ਵਿੱਚ, ਜਦੋਂ ਤੁਸੀਂ ਸ਼ਬਦ ਪੜ੍ਹ ਰਹੇ ਸੀ ਇੰਝ ਪ੍ਰਤੀਤ ਹੋਇਆ ਬਾਲਾ ਪ੍ਰੀਤਮ ਆਪ ਆਏ ਨੇ। ਸਤਿਗੁਰੂ ਮਿਹਰ ਕਰੇ ਸਾਨੂੰ ਸਮਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।